जुग जुग अटल तन तन साहब श्री गुरु ग्रंथ साहब जी की निगी जी गोदानंद मन रे गुरु रूप प्यारी सतसंग जी आ मन बिरथियां गागर करिए गुरु चरणा च लवाइए हाजरियां हाजरियां लवाउंदियां मन बिरथियां गागर करदियां गज के बोलना जी वाहे गुरु जी का खालसा वाहे गुरु जी की फतेह। गुरु प्यारियो मिटपाके हां करमा बलिया जिन्हां नूं इहो जिहियां सोहणियां सुहावियां कड़ियां प्राप्त हुंदियां जिन्हां कड़ियां अंदर आपां धन धन साहिब श्री गुरु ग्रंथ साहिब दे चरणां च बैठदे हां गुरु चरणों विच बैठ के अपने जीवन की सीध लैंदे हां। जन्म आपां बड़े भोगे बड़े शरीरां चो लंघ के आपां इत्थे अज पहुंचे हां पर सवाए मनुख तो सवाए इस शरीर तो किसी भी शरीर अंदर अपने आप की सोच ही नहीं आई अपने आप का पता नहीं लगा कौन है कितों आए हैं। पर एक मनुख का शरीर ऐसा है जो ये पहुंचे तो ध्यान देना जम दे जो पैदा होए जो साडा मां बाप साडा शरीर का ना रखता है जो गुरु चरणा शब्द कढ़ाता है जो गुरु चरणा शब्द कढ़ाता है एदा मन साडा जिहड़ा ना रखिया है वह भी गुरु चरणा दे विचों कढ़िया कद ली कि सानू समझ लग गई कि साडा नाता किसी होर नाल है साडा नाता जग नाल नहीं है। तुसीं देखो आम देखण दे चाहुंदा है कि जिहड़ा साडा नाँ है ना वो नाँ साडा ऐसा रखा जाता जिहदे नाल सानू लगता कि साडा किसी नाल नाता है। जो नाँ रखता कोई तो नाँ का मतलब जो आप कढ़ते हैं तुसीं कदी देखो जो बच्चे का नाँ रखते ना एक दूजे नूं आप पुछदे दा मतलब की है इहदा मतलब है कि नाँ दे विच भी सानू कोई ना कोई सीध मिलती है ते सानू सोझी मिलती है कि साडा नाता है किसी दे नाल। हुण विचार करना जरा आपां इह सिर्फ मनुखी जीवन नहीं है फिर असीं गुरु चरणां दे नाल जुड़दिआं होइआं गुरु दे उपदेश नाल जुड़दिआं होइआं जदों असीं सुट शब्द दा मिलाप करदे हां नाम सिमरन करदे हां हुण साडे मनां विच इक भुलेखा है कि गुरु जी स्वाये नाम तो कोई गल नहीं करदे आपां बाणी पढ़दे हां विच नाम 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 आउंदा है साडे मन दे अंदर इक सवाल पैदा होंदा नाम नाल होना की है सिमरन नाल होना की है। पर आओ विचार करिए गुरु साहिबां कहिंदे आ कहिंदे नाम नाल की होना है सिमरन दे नाल की होना है ते गुरु जी दसन लगे कहिंदे पवित्त होए छे जना पवित्त होए छे जना जिन्नी हर ध्याया कहिंदे जिन्हां ने परमात्मा का नाम ध्याया है आराध्या है शब्द की वरतों की है कहिंदे की फर्क पैंदा पवित्त होए से जना कहिंदे ओ जन ओ आत्मा पवित्र हो जाती है किहड़ी पवित्रता हुंदी है पवित्रता की लोड़ की पै गई सानू गुरु जी प्यारी सत संगत जी सानू पवित्रता क्यों चाहीदी है सानू मन की शुद्धता क्यों चाहीदी है मन की सफाई क्यों चाहिए है? ठीक है ते गुरु साहब समझाने लगे कहते भोलिया मना कभी जिंदगी विचार करके देख पवित्रता क्यों चाहिए कहते एक कपड़ा है प्या है दो दिन प्या रहा तीन दिन प्या रहा चार दिन प्या रहा उत्ते मिट्टी पैंदी रही पर दो चार दिन के कपड़े का रंग जोड़ा ना दिखाई देता है जी मिट्टी पई है पर रंग दिखाई देता है पर हौली हौली हफ्ता दस दिन होए महीना होया दो महीने होए चार महीने होए छे महीने हो एक थां पिया है अज एक दिन आ गया, इना पता है कपड़ा है पर इना नहीं पता कि रंग का है। मिट्टी इन्नी क जम गई उते, मिट्टी का इन्ना क प्रभाव पै गया उते कि मिट्टी ने अपना रंग रख लिया, उते कपड़े का रंग नहीं रहा, इन्नी गंदगी पै गई। ते गुरु जी कहन लगे कदे मना कदी विचार के देख, एक दिन की दो दिन की खेड दे विच तां रंग का पता लगता है, पर ज्यादा समय की खेड हो जाए एक थां ते पिया पिया फिर कपड़े का रंग नहीं पता लगता। कहते मना विचार करके देख। गुरु जी कहन लगे कि कहन लगे, कहन लगे जो मन है ना, जन्म जन्म की इस मन को मल लगे, काला होवा स्याह। कहने होया कि जो मन है ना, बड़े चिर का परमात्मा के दर तो अपने घर तो वापस निकलिया होया, हुण विचार करना एक थां ते कपड़ा पिया है, एक थां ते मिट्टी जम गई उते, रंग का नहीं पता लगता कि रंग का कपड़ा एक थां ते पिया है। वो गुरु प्यारे मन भी एक थां ते पिया है, शरीर ही बदले है, मन की वृत्ति नहीं बदली, शरीर बदलते रहे, बड़े शरीर बदलते रहे, कभी कीड़ा बनया, कभी कुत्ता बनया, कभी डंगर बनया, शरीर बदलता रहा पर पिया एक थां ते सी। वो थां कड़ी सी, थां कड़ी सी, गुरु जी समझा लगे थां कड़ी सी, इतने पिया सी जिते ते मिट्टी पैन डी सी। कहते थां वो संसार सी, थां वो शरीर सी, थां वो आकार सी, पर मिट्टी केड़ी पई, ध्यान देना मिट्टी केड़ी पई। ते गुरु साहब ने कहन लगे कहते माया मोह सब शुद्ध गवाई, माया मोह सब शुद्ध गवाई, कर अवगण पछुतावणिया। 116 अंग दे पढ़ना, तन गुरु अमरदास महाराज जी कहन लगे कहते माया मोह सब शुद्ध गवाई। ध्यान दो, हुण वो कपड़ा पिया सी उते मिट्टी पै गई, कपड़ा अपना रंग गवा के बह गया, मिट्टी मिट्टी दिखाई देती, रंग नहीं पता लगता। ते गुरु अमरदास महाराज जी कहते जो मन है ना माया मोह, माया की है संसार, मोह की है विचार करना, मोह दा पाप मेरा, मेरा अखर कदों वर्ती है। बेशक एक पुत्र है, एक प्यो है, बच्चा जो ये गल कहता है चीज मेरी है, उदो प्यो पता की कहता, कहता वाह पुत्रा तू मेरे तो वक् हो गया, मेरे तो वक् हो गया। तू मां कहती वक् कि हो गया, एवं तुम बच्चे डांटी जाते मेरे तो वक् हो गया, तो अपनी घर दी नूं कहिंदा भली लो कि अज इह कहिंदा चीज मेरी है। इहदा मतलब मेरी अखर कदों वड़िया है, जदों इह अपनी वक्खरी होंद च आ गया, अपने आप नूं मेरे तों वक्खरा समझदा, तां कहिंदा कोठी मेरी है, इह गड्डी मेरी है। इहने क्यों नहीं कहा पापा गड्डी साडी है, इह वक्खरी होंद बना के बह गया है, इह अपने आप नूं वक्खरा करके बह गया है, इह हुण मेरे तेरे च आ गया है। जदों इह मन मोह विच फसिया, संसार विच फसिया, जिदन अपनी वक्खरी होंद बना लैंदा शरीर मेरा है, बड़ा औखा है, बड़ा औखा है, कोई विरला है। जो गुरु के शब्द की अंदर बिरती टिकती है, प्रकाश होंदा है, चानन होंदा है, तो यह मन कह उड़दा है कि मेरा मुझ में किछ नहीं, जो किछ है सो तेरा परमात्मा, सब कुछ ही तेरा है। पर ध्यान दो जिन्ना चिर अंदर गुरबाणी का चानन ना हो उन्ना चिर मेरा कहता है। वो कहने माया मोह सब शुद्ध गवाई, कहिंदे कर की बैठा है मन, कहिंदा माया विच बैठा ते अपनी वक्खरी होंद बना बैठा। वो वक्खरी होंद की सी, वही मिट्टी सी, वही मिट्टी सी। कहिंदा उस मिट्टी ने की किया, पैंदी रही पैंदी रही पैंदी रही, एक वक्त आया कपड़े का रंग नहीं दिखाई देता, सिर्फ मिट्टी दिखाई देती है। कहिंदे फिर आत्मा नहीं दिखाई देती, केवल मन दिखाई देता है, मन दिखाई देता है, मेरा है ना मोह। कहिंदे ऐसी मिट्टी पै गई, अपनी वक्री होंद बना के बह गया, वो कपड़ा उसके मिट्टी अपनी वक्री होंद बना के बैठी, रंग का नहीं पता लगता। कहते फिर आत्मा का नहीं पता लगता, वक्री होंद बना के बह जाता है मन, मिट्टी पै गई। तो गुरु साहब बन की कहन लगे कहते जन्म जन्म की इस मन को मल लग गई, कहते जन्मा जन्मा की मल चढ़ी है, ये मोह की मैल जन्मा जन्मा की चढ़ी है। कहते अज ऐसा वक्त आ गया है ਵੀ ਸਿਰਫ ਇਹਦੇ ਕੋਲ ਮੋਹ ਹੀ ਮੋਹ ਹੈ, ਇਹਨੂੰ ਆਪਣਾ ਰੂਪ ਦਿਖਾਈ ਨਹੀਂ ਦਿੰਦਾ। ਹੁਣ ਤੁਸੀਂ ਦੱਸੋ ਉਹ ਕੱਪੜਾ ਆਪਾਂ ਝਾੜਦੇ ਹਾਂ ਧੋਨੇ ਹਾਂ ਕਦ ਲਈ? ਉਹਦਾ ਰੰਗ ਵੇਖਣ ਲਈ, ਵੀ ਕਿਹੜੇ ਰੰਗ ਦਾ ਕੱਪੜਾ ਹੈ। ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਛਾਣ ਕਰ, ਆਪਣੇ ਮੁੱਢ ਦੀ ਪਛਾਣ ਕਰ, ਆਪਣੀ ਅਸਲੀਅਤ ਦੀ ਪਛਾਣ ਕਰ, ਤੂੰ ਕੌਣ ਹੈ? ਪਰ ਨਹੀਂ ਪਛਾਣਿਆ। ਕਹਿੰਦੇ ਫਿਰ ਧਿਆਨ ਦੇ, ਕੀ ਲੈਣ ਆਇਆ ਇਸ ਸਰੀਰ ਦੇ ਅੰਦਰ, ਕਿਉਂ ਤੈਨੂੰ ਗੁਰੂ ਦੇ ਲੜਨ ਲੱਗਣ ਦੀ ਲੋੜ ਪਈ? ਇਸ ਕਰਕੇ ਲੋੜ ਪਈ, ਉਹ ਕੱਪੜਾ ਜਿਹੜਾ ਨਾ ਜਿਹਦੇ ਤੇ ਗੰਦਗੀ ਜੰਮ ਗਈ ਹੈ, ਉਹ ਕਦੀ ਆਪ ਧੁੱਪ ਨਹੀਂ ਸਕਦਾ। ਹੁਣ ਸਾਰਾ ਚਾਹੀਦਾ ਕਿਸੇ ਦਾ, ਪਾਣੀ ਦਾ ਸਾਰਾ ਚਾਹੀਦਾ, ਕਿਸੇ ਧੋਣ ਵਾਲੇ ਦਾ ਸਾਰਾ ਚਾਹੀਦਾ, ਕੋਈ ਧੋਵੇਗਾ ਤਾਂ ਧੋਵੇਗਾ ਨਾ ਉਹ। ਤੇ ਗੁਰੂ ਸਾਹਿਬ ਨੇ ਕਹਿੰਦੇ ਜਿਹੜੀ ਮਨ ਬਿਰਤੀ ਹੈ ਨਾ, ਇਹਦੀ ਮੈਲ ਲਾਉਣ ਲਈ ਵੀ ਸਾਰਾ ਚਾਹੀਦਾ ਕਿਸੇ ਦਾ, ਉਹ ਗੁਰੂ ਦਾ ਸਾਰਾ ਹੈ, ਹੋਰ ਕੋਈ ਨਹੀਂ ਧੋ ਸਕਦਾ ਇਹਨੂੰ। ਕੀ ਕਹਿਣ ਲੱਗੇ? ਕਹਿੰਦੇ ਪੁੱਤ ਹੋਏ ਸੇ ਜਨਾ ਜਿੰਨੀ ਖਰਤੇ ਆਇਆ। ਕਹਿੰਦੇ ਜਦੋਂ ਆਪਾਂ ਨਾਮ ਸਿਮਰਨ ਸ਼ੁਰੂ ਕਰਦੇ ਹਾਂ, ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਸ਼ਬਦ ਦੀ ਆਰਾਧਨਾ ਸ਼ੁਰੂ ਕਰਦੇ ਹਾਂ, ਸਿਮਰਨ ਸ਼ੁਰੂ ਕਰਦੇ ਹਾਂ, ਜਿੱਦਾਂ ਤੁਸੀਂ ਸ਼ੁਰੂ ਕਰਦੇ ਹੋ ਨਾ, ਤੁਹਾਡੀ ਉਦਣ ਤੋਂ ਹੀ ਮੈਲ ਲੱਥਣੀ ਸ਼ੁਰੂ ਹੋ ਜਾਂਦੀ ਹੈ। ਉਦਣ ਤੋਂ ਹੀ ਇੱਕ ਭੁਲੇਖਾ ਬੜਾ ਵੱਡਾ ਅੱਜ ਮਨ ਵਿੱਚ ਆ ਗਿਆ, ਕੱਪੜਾ ਧੋਣਾ ਹੈ। ਅੱਜ ਮਨ ਵਿੱਚ ਆ ਗਿਆ ਇਹ ਕੱਪੜਾ ਧੋਣਾ ਹੈ ਮੈਂ ਤਾਂ। ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਕਦੀ ਜ਼ਿੰਦਗੀ 'ਚ ਵਿਚਾਰ ਕੇ ਦੇਖਿਓ, ਅਜੇ ਧੋਤਾ ਨਹੀਂ ਹੈ, ਅਜੇ ਪਾਣੀ 'ਚ ਡੋਬਿਆ ਨਹੀਂ ਹੈ, ਅਜੇ ਸਾਬਣ ਮਾਰਿਆ ਨਹੀਂ ਹੈ। ਗੁਰੂ ਪਿਆਰਿਓ ਕੱਪੜਾ ਹਿਲਾ ਕੇ ਦੇਖਿਓ ਉਸ ਥਾਂ ਤੋਂ, ਤਾਂ ਵੀ ਮਿੱਟੀ ਚੜ੍ਹਨ ਲੱਗ ਪੈਂਦੀ ਹੈ, ਤਾਂ ਵੀ ਮਿੱਟੀ ਚੜ੍ਹਨ ਲੱਗ ਪੈਂਦੀ ਹੈ। ਗੁਰੂ ਸਾਬਣ ਕਹਿੰਦੇ ਅਜੇ ਮਨ ਧੋਬਿਆ ਨਹੀਂ, ਅਜੇ ਪਵਿੱਤਰ ਹੋਇਆ ਨਹੀਂ। ਕਹਿੰਦੇ ਗੁਰੂ ਦੇ ਮਾਰਗ 'ਤੇ ਚੱਲ ਕੇ ਦੇਖਿਓ, ਉਸੇ ਵੇਲੇ ਮਿੱਟੀ ਧੁਰਨ ਲੱਗ ਪੈਂਦੀ ਹੈ, ਮੈਲ ਚੜ੍ਹਨ ਲੱਗ ਪੈਂਦੀ ਹੈ, ਤੁਰ ਕੇ ਵੇਖਿਓ। ਤੇ ਗੁਰੂ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਪੁੱਤ ਹੋਏ ਛੇ ਜਨਾ ਜਿੰਨੀ ਹਰਦੇ ਆਇਆ। ਕਹਿੰਦੇ ਐਵੇਂ ਭੁਲੇਖੇ 'ਚ ਨਾ ਬਹਿ ਜਾਓ, ਬੜੇ ਸੱਜਰ ਪੁੱਛਦੇ ਆ, ਬੜਾ ਚਿਰ ਹੋ ਗਿਆ ਵਾਹਿਗੁਰੂ ਵਾਹਿਗੁਰੂ ਕਰਦੇ ਆ, ਬੜਾ ਚਿਰ ਹੋ ਗਿਆ ਨਾਮ ਸਿਮਰਨ ਕਰਦੇ ਆ, ਅਜੇ ਤੇ ਪ੍ਰਕਾਸ਼ ਹੋਇਆ ਹੀ ਨਹੀਂ। ਉਹ ਗੁਰੂ ਪਿਆਰਿਆ ਅਜੇ ਬੜਾ ਕੁਝ ਬਾਕੀ ਹੈ, ਅਸੀਂ ਤੇ ਕੱਪੜਾ ਹਿਲਾਇਆ ਹੀ ਹੈ, ਫਿਰ ਡੋਬਣਾ ਆ, ਫਿਰ ਸਾਬਣ ਮਾਰਨਾ, ਫਿਰ ਕੋਈ ਜ਼ਰੂਰੀ ਨਹੀਂ ਵੀ ਇੱਕੋ ਵਾਰੀ ਧੋਤੇ ਹੀ ਲੱਥ ਜਾਊਗਾ, ਪਤਾ ਨਹੀਂ ਕਿੰਨੀ ਵਾਰੀ ਧੋਣਾ ਪੈਣਾ, ਕਿਉਂਕਿ ਇੱਕ ਥਾਂ ਤੇ ਪੈ ਪਿਆ ਕਈ ਦਾਗ ਪੈ ਜਾਂਦੇ ਆ, ਇੱਥੋਂ ਤੱਕ ਕੱਪੜਾ ਗਲ ਜਾਂਦਾ ਇੱਕ ਥਾਂ ਤੇ ਪੈ ਪਿਆ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ? ਕਹਿੰਦੇ ਇੱਦਾਂ ਹੀ ਮਨ ਬਿਰਤੀ ਹੈ। ਕਹਿੰਦੇ ਫਿਰ ਧਿਆਨ ਦੇਈ। ਕਹਿੰਦੇ ਕੀ ਕਰ? ਕੱਪੜਾ ਹਿਲਾਉਣ ਦੀ ਦੇਰ ਹੈ, ਤੁਹਾਡੀ ਮਿੱਟੀ ਝੜਦੀ ਹੈ। ਕਹਿੰਦਾ ਨਾਮ ਸਿਮਰਨ ਕਰਨ ਦੀ ਦੇਰ ਹੈ, ਮਨ ਦੀ ਮੈਲ ਲੱਥਣ ਲੱਗ ਪੈਂਦੀ ਹੈ। ਇੱਕ ਬੰਦਾ ਜਿਹਨੂੰ ਪਤਾ ਸੀ ਵੀ ਇਹ ਕੱਪੜਾ ਗੰਦਾ ਹੈ, ਜਿਹਨੂੰ ਪਤਾ ਸੀ, ਜਿਹਨੇ ਵੇਖਿਆ, ਉਹਨੇ ਹਿਲਾਇਆ ਤੋ ਤਾਂ ਮਿੱਟੀ ਚੜ੍ਹੀ, ਉਹਨੇ ਮਿੱਟੀ ਲੈਂਦੀ ਵੇਖੀ ਹੈ, ਜਿਹਨੇ ਹਿਲਾਇਆ ਹੈ। ਪਰ ਜਿਹਨੇ ਨਹੀਂ ਵੇਖਿਆ ਉਹਨੂੰ ਨਹੀਂ ਪਤਾ ਵੀ ਉਸ ਵੇਲੇ ਮਿੱਟੀ ਚੜ੍ਹੀ ਸੀ। ਉਹ ਕੀ ਕਹਿੰਦਾ? ਹੁਣ ਤੁਸੀਂ ਕਹਿੰਦੇ ਸੀ ਮਿੱਟੀ ਚੜ੍ਹ ਗਈ, ਮਿੱਟੀ ਉੱਥੇ ਲੱਗੀ। ਸੋ ਧਿਆਨ ਦੇਣਾ, ਸਾਡੀ ਮਨ ਬਿਰਤੀ ਨੂੰ ਗੁਰੂ ਹਿਲਾਉਂਦਾ, ਗੁਰੂ ਨੂੰ ਪਤਾ ਮਿੱਟੀ ਚੜ੍ਹੀ ਹੈ, ਸਾਨੂੰ ਨਹੀਂ ਪਤਾ ਮਿੱਟੀ ਚੜ੍ਹੀ ਹੈ ਕਿ ਨਹੀਂ ਚੜ੍ਹੀ, ਅਸੀਂ ਉੱਥੇ ਹੀ ਬੈਠੇ ਹਾਂ। ਅਸੀਂ ਕੀ ਕਹਿੰਦੇ? ਉਹ ਬੜਾ ਚਿਰ ਹੋ ਗਿਆ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਬੜਾ ਚਿਰ ਹੋ ਗਿਆ ਮੱਥੇ ਟੇਕਦੇ ਹਾਂ, ਕੋਈ ਫਰਕ ਨਹੀਂ ਪਿਆ। ਪਰ ਸਦਕੇ ਜਾਵਾਂ, ਜਿਹਨੇ ਕੱਪੜਾ ਹਿਲਾਇਆ ਉਹਨੂੰ ਪਤਾ ਮਿੱਟੀ ਕਿੰਨੀ ਸੀ, ਕਿੰਨੀ ਚੜ੍ਹੀ ਹੈ। ਜਦੋਂ ਗੁਰੂ ਦੇ ਦਰ ਤੇ ਜਾਂਦੇ, ਗੁਰੂ ਨੂੰ ਪਤਾ ਮਿੱਟੀ ਕਿੰਨੀ ਕੁ ਚੜ੍ਹੀ ਹੈ, ਸਾਧੂ ਨੂੰ ਪਤਾ ਮਿੱਟੀ ਕਿੰਨੀ ਕੁ ਚੜ੍ਹੀ ਹੈ। ਔਰ ਫਿਰ ਕੀ ਕਹਿਣ ਲੱਗੇ? ਕਹਿੰਦੇ ਹਰ ਤੇ ਆਇਆ ਪਿੱਤ ਹੋਏ, ਹਰ ਤੇ ਆਇਆ ਪਿੱਤ ਹੋਏ, ਗੁਰਮੁਖ ਜਿਨੀ ਤੇ ਆਇਆ। ਹੁਣ ਧਿਆਨ ਨਾਲ ਗੁਰੂ ਜੀ ਕੀ ਕਹਿਣ ਲੱਗੇ? ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਹਰ ਤੇ ਆਇਆ ਪਿੱਤ ਹੋਏ। ਕਹਿੰਦੇ ਪਰਮਾਤਮਾ ਨੂੰ ਧਿਆਈਏ ਨਾ, ਯਾਦ ਕਰੀਏ, ਫਿਰ ਮਨ ਪਵਿੱਤਰ ਹੋ ਜਾਂਦਾ। ਕਿਸੇ ਨੇ ਪੁੱਛ ਲਿਆ, ਕਿੱਦਾਂ? ਬੱਚੀ ਪੈਦਾ ਹੋਈ, ਵੱਡੀ ਹੋਈ, ਠੀਕ ਹੈ, ਧਿਆਨ ਦੇਣਾ, ਬੱਚੀ ਪੈਦਾ ਹੋਈ ਹੈ, ਵੱਡੀ ਹੋ ਗਈ ਹੈ, 10-15-20 ਸਾਲ ਦੀ ਹੋ ਗਈ ਹੈ। ਅੱਜ ਕਿਤੇ ਮਾਂ ਨੇ ਕਿਹਾ, ਤੂੰ ਵੀ ਕੋਈ ਕੰਮ ਕਰ ਲਿਆ ਕਰ, ਤੂੰ ਵੀ ਕੋਈ ਕੰਮ ਕਰ ਲਿਆ ਕਰ, ਹੋਰ ਨਹੀਂ ਕੁਛ, ਕੱਪੜੇ ਹੀ ਧੋ ਲਿਆ ਕਰ। ਹੁਣ ਵਿਚਾਰ ਕਰਨਾ, ਮਾਂ ਨੂੰ ਧੋਂਦਿਆਂ ਵੇਖਿਆ ਕਈ ਵਾਰੀ, पर अज आप तो लगी जिंदगी नवी है, जीवन नवा है। मां ने क्या तू भी कदी तो दिया कर, बच्ची का जीवन नवा है। तो बच्ची पूछती है मां, मां किदां तो ही दे है। जे मां कमली कह दे 20 साल की होगी तेन कख नहीं होता जी, तो मां कमली है। कहते किड़ी गलों, कहते बच्ची का तो जीवन नवा है ना, अजे वो तो पहली बार धोन लगी, तो पूछेगी ना किवें धोईद, सारा चाहिए ना। कहते हाँ जी, कहते फिर यह मन मनुख सी चाहे दा जीवन नवा है। सदके जावा, साधु का जीवन पुराना है, सतगुरु का जीवन पुराना है। तजर्बेकार है, तजर्बेकार है। तो की कहन लगे पढ़े ध्यान के नाल, कहन लगे गुरमुख जिनी त्याया। गुरमुख, गुरमुख की है, गुरमुख कौन है? कभी जिंदगी च विचार के देखो गुरमुख है कौन। मां किनू क्या चाहते ना, मां किनू क्या, मां किदन बनती है? मां के घर जिदन बच्चा पैदा होया, दो ने जन्म लिया, एक धी ने एक मां ने, दो ने जन्म लिया कट्ठा। क्योंकि धी पुत्र जमया तो मां बनी, जे धी पुत्र ना जमदा तो इन्हें मां थोड़ी बन जाना सी। जिदन धी पुत्र जमया, पुत का जन्म होया, धी का जन्म होया, नाल मां का जन्म होया, मां का जन्म होया। किसी ने पूछा तुसी मां बन गए हो? कहिंदी हां। मां अखर कहन दी दे रहा मां, 100 बंदा कहिंदा तजर्बेकार आ, तजर्बेकार आ। पूछा कि तजर्बेकार आ? कहिंदा अगली मां आ, उन्हूं पता है बच्चा किवें जमीदा है, उन्हूं उस दर्द का पता है, वो पीड़ा किदां हुंदी है, उन्हूं पता है मां है अगली। किसी औरत नूं कह दिए तैनूं की पता मां की हुंदी, दर्द की हुंदी है, तो कोई हौली जी कोई कह दे वो भी मां है, चुप कर जांदा। तुसीं चुप कर गए, उन्हें तो कहा मां है, तुसीं पुछा कौन पीड़ा कड़ी हुंदी? कहिंदा तू कमला ते नहीं, मैनूं तां पता नहीं सी इह मां आ। जदों उन्हें कहा वो तो मां आ, तो मैनूं पता लग गया मां तो बनती उदों जदों पीड़ा च लंघ जांदी। तो ध्यान दिओ, गुरमुख बनता ही उदों, जो सारे मार्ग खत्म हो जाते, त्रिगाह च पहुंच जाता, तो गुरमुख बन जाता है। गुरमुख बन जाता है, कौन है गुरमुख? गुरमुख लभ लईए। रोज पढ़ते जपजी साहब के पाठ अंदर, गुरमुख नादम, गुरमुख वेदन, गुरमुख रहा समाई। गुरमुख नादम, नादम की है? नाद, आवाज। गुरु जी की कहते, कहते भी ध्यान दें जेडे गुरमुख ने की पहचान उन्होंने अंदर, गुरमुख नादम, गुरमुख वेदम, गुरमुख रिया शरमाई। कहता गुरमुख कौन ने? मां वो आ जिदे अंदर वो पीड़ा समा चुकी है, जेड़ा जन्म देन लगे उन्हें सही है ना। ध्यान दो, बयान करन जोगी नहीं, पर अंदर समाई हुई है, पता है उस वे पीड़ा किन्नी होंगी है, पता है। तो गुरु जी कह लगे, कहते गुरमुख वो आ जिदे अंदर परमात्मा 24 घंटे समाया रहा है, प्रकाश 24 घंटे समाया रहा है, एक लेवल रहा है प्रकाश, वह गुरमुख है। कहते जिदे अंदर परमात्मा 24 घंटे समाया रहा ना, गुरमुख नादम। कहते फिर उन्होंने अंदर उस परमात्मा की आवाज भी सुनाई देती, आवाज भी सुनाई देती। सच दे परमात्मा एक आवाज है, परमात्मा एक धुनी है, एक आवाज है। पढ़ो बन चो किताब पसाओ, एक खुवाओ जिसते हुए लख दरियाओ। कहते किता पसाओ, पसारा पाता, एक कवाओ, कवाओ कि कहते बोलना आवाज। कहते परमात्मा ने एक आवाज पैदा की, उस आवाज तो सारी सृष्टि पैदा हुई, तिस्ते हुए लख दरियाओ। कहते उस आवाज तो ही लखा जिंदगी ने दरिया वहन तुरे, एक आवाज तो परमात्मा एक आवाज है। असि एक आवाज को पकड़ना है, एक आवाज तक असं जाना चाहते हैं। जदों वो आवाज साढ़े अंदरों सानू सुन गई, असं गुरमुख बन जावे। सानू वो आवाज नहीं सुनती, सानू अपनी आवाज सुनती है, झूठे पदार्थों की आवाज सुनती है, मोह की आवाज सुनती है, सन निरंकार की आवाज नहीं सुनती। कहते गुरमुख नाद, कहता गुरमुख हो जिन्हें अंदरों परमात्मा का नाद चलता है। ਕਹਿੰਦਾ ਗੁਰਮੁਖ ਵੇਦਮ, ਵੇਦਮ ਕਿਹਨੂੰ ਕਹਿੰਦੇ ਆ? ਗਿਆਨ ਨੂੰ, ਵੇਦ। ਕਿਸੇ ਵੇਦ ਤੋਂ ਕੋਈ ਗੁਰਮੁਖ ਨਹੀਂ ਬਣਿਆ, ਵੇਦ ਕਿਸੇ ਗੁਰਮੁਖ ਤੋਂ ਬਣਿਆ। ਕਿਸੇ ਗੁਰਮੁਖ ਨੇ ਕੀ ਕੀਤਾ? ਕਿਸੇ ਸਿੱਖ ਨੇ ਕਿਸੇ ਰੱਬ ਦੇ ਪੈਰੇ ਕੋਲ ਸ਼ਬਦ ਦੀ ਦਾਤ ਲਈ, ਸ਼ਬਦ ਦੀ ਦਾਤ ਲਈ ਉਹਦੀ ਆਰਾਧਨਾ ਕੀਤੀ, ਨਾਮ ਸਿਮਰਨ ਕੀਤਾ, ਕਰਦਿਆਂ 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 ਇੱਕ ਆਵਾਜ਼ ਤੱਕ ਪਹੁੰਚ ਗਿਆ। ਜਦੋਂ ਉਸ ਆਵਾਜ਼ ਤੱਕ ਪਹੁੰਚਿਆ ਤਾਂ ਕੀ ਹੋਇਆ? ਫਿਰ ਉਹਦੇ ਦੁਆਰਾ ਕੀਤਾ ਗਿਆ ਉਚਾਰਨ ਸਭ ਕੁਛ ਵੇਦ ਬਣ ਗਿਆ, ਗਿਆਨ ਬਣ ਗਿਆ, ਰਾਹ ਬਣ ਗਿਆ, ਮਾਰਗ ਬਣ ਗਿਆ। ਗਿਆਨ ਕੀ ਹੈ? ਰਾਹ ਹੈ। ਵੇਦ ਕੀ ਹੈ? ਰਾਹ ਹੈ। ਰਾਹ ਬਣ ਗਿਆ। ਤੇ ਗੁਰੂ ਜੀ ਕਹਿਣ ਲੱਗੇ, ਹੁਣ ਧਿਆਨ ਦਿਓ, ਦੋ ਕੁਆਰੀਆਂ ਕੁੜੀਆਂ ਬੈਠੀਆਂ, ਦੋ ਕੁਆਰੀਆਂ ਕੁੜੀਆਂ ਬੈਠੀਆਂ। ਇੱਕ ਕੁੜੀ ਕਹਿਣ ਲੱਗੀ ਦੂਜੀ ਨੂੰ, ਕਹਿੰਦੀ ਭੈਣ ਜੀ, ਇਹ ਮਾਂ ਬਣਨ ਲੱਗਾ ਕਿਹੜੀ ਪੀੜਾ ਹੁੰਦੀ ਹੈ? ਤੂੰ ਕੀ ਕਹਿੰਦੀ ਹੈ? ਕਹਿੰਦੀ ਭੈਣ ਜੀ, ਜਦੋਂ ਮਾਂ ਬਣੋਗੇ ਪਤਾ ਲੱਗ ਜਾਊ। ਤੁਹਾਨੂੰ ਨੀ ਪਤਾ? ਅੱਗੋਂ ਕਹਿੰਦੀ ਮੈਂ ਵੀ ਕੁਆਰੀ ਹੈ। ਲੋੜ ਹੀ ਨਹੀਂ ਅਗਲੀ ਗੱਲ ਕਹਿਣ ਦੀ, ਮੈਂ ਵੀ ਕੁਆਰੀ ਹੈ। ਇਹਦਾ ਮਤਲਬ ਕਿ ਜਿਸ ਪੀੜਾ ਦੀ ਤੂੰ ਗੱਲ ਕਰਦੀ ਉਹ ਪੀੜਾ ਮੈਂ ਸਹਿ ਕੇ ਨਹੀਂ ਦੇਖੀ। ਤੇ ਗੁਰੂ ਸਾਹਿਬਾਂ ਕਹਿੰਦੇ, ਕਹਿੰਦੇ ਕਿਤੇ ਗੁਰਮੁਖ ਨੂੰ ਪੁੱਛੀ ਕਿਸੇ ਨੂੰ, ਉਹ ਪੀੜਾ ਕਿਹੜੀ ਹੁੰਦੀ ਹੈ? ਜਿਹੜਾ ਆਪ ਰਾਹੀ ਉਹਨੇ ਤੈਨੂੰ ਕੀ ਦੱਸਣਾ ਉਹ ਪੀੜਾ ਕਿਹੋ ਜਿਹੀ ਹੁੰਦੀ ਹੈ? ਕੁਆਰੀ ਕੌਣ ਹੈ ਜਿਹਦਾ ਕਿਸੇ ਖਸਮ ਨਾਲ ਨਾਤਾ ਨਹੀਂ ਹੈ? ਆਤਮਾ ਕੁਆਰੀ ਕੌਣ ਹੈ ਜਿਹਦਾ ਸ਼ਬਦ ਨਾਲ ਨਾਤਾ ਨਹੀਂ, ਜਿਹਦਾ ਪਰਮਾਤਮਾ ਨਾਲ ਕੋਈ ਨਾਤਾ ਨਹੀਂ ਹੈ? ਉਹ ਕੁਆਰੀ ਹੈ। ਕੀ ਕਹਿਣ ਲੱਗੇ? ਕਹਿੰਦੇ ਗੁਰਮੁਖ ਜਿਹਨੇ ਇੱਥੇ ਆਇਆ, ਕਹਿੰਦੇ ਜਿਨ੍ਹਾਂ ਨੇ ਗੁਰਮੁਖਾਂ ਦੇ ਨਾਲ ਜੁੜ ਕੇ, ਗੁਰਮੁਖਾਂ ਦੇ ਮਾਰਗ ਤੇ ਚੱਲ ਕੇ, ਉਹਨਾਂ ਦੇ ਰਾਹ ਤੇ ਚੱਲ ਕੇ ਨਾਮ ਤੇ ਆਇਆ। ਹੁਣ ਗੁਰਮੁਖ ਦੇ ਰਾਹ ਤੇ ਚੱਲਣ ਦੀ ਕੀ ਲੋੜ ਪੈ ਗਈ? ਕੀ ਲੋੜ ਪੈ ਗਈ? ਵਿਚਾਰ ਕਰਨਾ। ਕੁੜੀ ਪੁੱਛਦੀ ਹੈ ਮਾਂ ਨੂੰ, ਕਹਿੰਦੀ ਮੰਮਾ ਮੇਰੇ ਬੱਚਾ ਹੋਣ ਵਾਲਾ ਤੇ ਕੀ ਕਰਨਾ? ਮਾਂ ਤਜਰਬਾ ਦੱਸਦੀ ਹੈ, ਪੁੱਤਰ ਏਦਾਂ ਕਰਨਾ ਹੈ, ਆਹ ਕਰਨਾ ਹੈ, ਆਹ ਚੀਜ਼ਾਂ ਲੈ ਕੇ ਰੱਖੀ ਨਾਲ, ਬੱਚੇ ਦੇ ਕੱਪੜੇ ਲੈ ਆਈ, ਆਹ ਕਰ ਲਈ, ਉਹ ਕਰ ਲਈ, ਕਿਉਂਕਿ ਉਹਨੇ ਪੀੜਾ ਸਹਿ ਕੇ ਦੇਖੀ ਹੈ, ਉਹਦਾ ਜ਼ਿੰਦਗੀ ਦਾ ਤਜਰਬਾ ਹੈ। ਤੇ ਗੁਰਮੁਖੀ ਕਹਿੰਦੇ ਆ, ਗੁਰਮੁਖੀ ਕਹਿੰਦੇ ਆ, ਕਹਿੰਦੇ ਤੇਰੇ ਅੰਦਰ ਸ਼ਬਦ ਪ੍ਰਗਟ ਹੋ ਸਕਦਾ, ਉਜਾਗਰ ਹੋ ਸਕਦਾ, ਤੇਰੀ ਬਿਰਤੀ ਸਾਡੇ ਵਰਗੀ ਹੋ ਸਕਦੀ ਹੈ। ਕਹਿੰਦੇ ਕਦੋਂ ਹੋ ਸਕਦੀ ਹੈ? ਤੇ ਵਿਚਾਰਿਓ ਕੀ ਕਹਿੰਦੇ? ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਇੱਕ ਕੰਮ ਕਰੀ, ਮਾਂ ਕਹਿੰਦੀ ਏਦਾਂ ਨਾ ਕਰੀ, ਏਦਾਂ ਨਾ ਕਰੀ। ਤੇ ਗੁਰੂ ਸਾਹਿਬਾਂ ਕਹਿੰਦੇ, ਕਹਿੰਦੇ ਜੇ ਚਾਹੁੰਦਾ ਆ ਵੀ ਤੂੰ ਮਾਂ ਬਣ ਜਾਵੇਂ, ਤੂੰ ਗੁਰਮੁਖ ਬਣ ਜਾਵੇਂ, ਤੇਰੇ ਅੰਦਰ ਪ੍ਰਕਾਸ਼ ਪੈਦਾ ਹੋਵੇ, ਤੇ ਇੱਕ ਕੰਮ ਕਰੀ। ਕੀ ਕੰਮ ਕਰੀ? ਸੁੱਖ ਦੁੱਖ ਦੋਨੋਂ ਸਮਕਰ ਜਾਣੇ, ਔਰ ਮਾਨ ਅਪਮਾਨਾ। ਕਹਿੰਦੇ ਸੁੱਖ ਤੇ ਦੁੱਖ ਨੂੰ ਬਰਾਬਰ ਸਮਝੀ, ਬਰਾਬਰ ਸਮਝੀ। ਹਰ ਇੱਕ ਚੀਜ਼ ਦੀ ਵਿਚਾਰ ਆ, ਅਸੀਂ ਗੌਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ ਆਪ ਜੀ ਨੂੰ? ਆਪਾਂ ਗੁਰਮੁਖ ਦੀ ਗੱਲ ਕਰਦੇ ਪਏ, ਗੁਰਮੁਖ ਦੀ। ਤੇ ਕਦੇ ਜ਼ਿੰਦਗੀ ਚ ਵਿਚਾਰ ਕੇ ਦੇਖਿਓ, ਗੁਰੂ ਜੀ ਇੱਕ ਗੱਲ ਹੋਰ ਬੜੀ ਪਿਆਰ ਨਾਲ ਸਮਝਾਉਣ ਲੱਗੇ। ਮਾਂ ਕਹਿੰਦੀ ਬੱਚੀ ਨੂੰ, ਕੁੜੀ ਨੂੰ, ਕਹਿੰਦੀ ਹੁਣ ਤੂੰ ਹੋਸਪਿਟਲ ਚੱਲੀ ਹੈ ਜਾਂ ਘਰ ਦੇ ਵਿੱਚ ਡਿਲੀਵਰੀ ਹੈ, ਦਾਈ ਆ ਰਹੀ ਹੈ, ਪਰ ਪੁੱਤਰ ਇੱਦਾਂ ਕਰੀ, ਹੁਣ ਤੂੰ ਆਪਣੀ ਮਨਮਾਨੀ ਬਹੁਤ ਕਰਦੀ ਹੁੰਦੀ, ਹੁਣ ਡਾਕਟਰ ਦੇ ਕਹੇ ਚੱਲੀ, ਜਿੱਦਾਂ ਜਿੱਦਾਂ ਡਾਕਟਰ ਕਹਿਣਗੇ ਉੱਦਾਂ ਉੱਦਾਂ ਕਰੀ, ਉੱਦਾਂ ਉੱਦਾਂ ਹੀ ਰਵੀ। ਕਹਿੰਦੀ ਹੈ ਨਾ ਮਾਂ, ਠੀਕ ਕਿਆ ਵੇਖੋ ਗੁਰੂ ਜੀ ਕੀ ਕਹਿੰਦੇ? ਕਹਿੰਦੇ ਗੁਰਮੁਖ ਤੇ ਲੜ ਕਿਵੇਂ ਲੱਗਣਾ, ਗੁਰਮੁਖ ਦੇ ਮਾਰਗ ਤੇ ਕਿਵੇਂ ਚੱਲਣਾ, ਡਾਕਟਰ ਦੇ ਕਹੇ ਕਿਵੇਂ ਚੱਲਣਾ, ਗੁਰਮੁਖ ਦੇ ਮਾਰਗ ਤੇ ਕਿਵੇਂ ਚੱਲਣਾ, ਕਿਉਂਕਿ ਅਸੀਂ ਵੀ ਕਿਸੇ ਨੂੰ ਜਨਮ ਦੇਣਾ ਹੈ। ਕਿਹਨੂੰ? ਉਹਨੇ ਬੱਚੇ ਨੂੰ ਜਨਮ ਦਿੱਤਾ, ਆਪਾਂ ਆਪਣੇ ਅੰਦਰ ਪ੍ਰਕਾਸ਼ ਨੂੰ ਜਨਮ ਦੇਣਾ ਹੈ, ਪ੍ਰਕਾਸ਼ ਨੂੰ ਜਨਮ ਦੇਣਾ ਹੈ। ਧਿਆਨ ਨਾਲ, ਸਰੀਰ ਵੀ ਕਿਸੇ ਨੂੰ ਜਨਮ ਦਿੰਦਾ ਹੈ, ਸਾਡੀ ਮੱਤ ਵੀ ਕਿਸੇ ਨੂੰ ਜਨਮ ਦਿੰਦੀ ਹੈ। ਤੇ ਗੁਰੂ ਜੀ ਬੜੇ ਪਿਆਰ ਨਾਲ ਕਹਿਣ ਲੱਗੇ, ਧਿਆਨ ਦੇਣ ਕੀ ਕਹਿਣ ਲੱਗੇ? ਕਹਿੰਦੇ ਤੈਂ ਸਾਹਿਬ ਕੀ ਬਾਤ ਜੇ ਆਖੇ, ਤੈਂ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੇ। ਕਹਿਣ ਲੱਗੇ, ਕਹਿੰਦੇ ਜੇ ਕੋਈ ਉਸ ਪਰਮਾਤਮਾ ਦੀ ਮੈਨੂੰ ਗੱਲ ਸੁਣਾਵੇ, जे मैनू को परमात्मा की गल सुनावे तो मैं की दवा की दवा दसो। बड़ी प्यार वाली गल है, कहते जे कोई रब की गल सुनावे मैं उस परमात्मा के कोई रस्ते की गल दसे ते कहो नानक क्या दीजे, मैं की दवा उन्हें। तो गुरु नानक पाशाह पता की कहन लगे, कहते सीस वड्डे कर बैसन दीजे बिन सिर सेव करीजे। देखो सीस वड्डे कर बैसन दीजे, कहना सीस वड्डे कर बैसन दीजे, बैसन का भाव उन्हें बहना, उन्हें आसन देना, टिकाणा देना, बहन की जगह देनी। कहते सीस वड्डे लाओ साहब कर बैसन दीजे, सीस वड्ढ दो तो जो सिर ही वढ़ दिता आप फिर तो राम कहानी खत्म हो गई। कहते सीस वड्डे हूँ इतने सीस अखर से आप रुकना, सीस किनू कहने तद गुरु नानक पातशाह कह लगे भी जे कोई गल सुनावे ना रब की तो की देगी उन्होंने, सब तो पहले अपना सीस वढ़ के दे दिए। सीस वड्ढ का मतलब की है कि जी अपनी मत है ना जो मेरे च अपना भाव है कहते मैं खत्म कर दिया, अपनी मत वढ़ के तू दे मतलब जी मेरी अपनी मत है जिद करके मैं गुरु तो टुटा होया। कहते मैं अपनी मत अपना भाव अपना आप गवा लव तो की करा हूं। ध्यान देने वाली गल जे बिन सिर सेव करीजे, कहते बिना सिर तो सेवा कर, सेवकी मार्ग से चलना। कहते इदा कर अपनी मत वढ़ के गुरु चरण च भेट कर दे और बिना सिर तो सेवा कर, कहते बिना अपनी मत तो गुरु के मार्ग दे चल तो चले ही नहीं, तो मत साड़ी तो अपनी फिर कहना पाया, कहना पाया की कहना पाया कंधा की करिए। कहते ने जी दिनों च गल बन जाती है, मिनटा च गल बन जाती है, सिकिंटा च गल बन जाती है, कितने गल बन जाती है, एवं कही जाते सारे है की गल होगी। मैंने तो सुख ना 30-40 साल हो गए पाठ करद सेवा करद है, साढ़े तो गल बनी हुई नहीं समझ लगे कख नहीं तक कि गलों, क्योंकि असं अपना सिर न सेवा करते, अपनी मत न गुरु की सेवा करते, गुरु के मार्ग से चलना चाहते, मत अपनी सी कि मत अपनी सी। बाणी पढ़द पढ़द मन च विचार पैदा होंगे, धन गुरु ग्रंथ साहब जी मैं सवेरे उठिया नितनेम किया बाणी पढ़ी है कृपा कर दौ, फलाना काम बड़े चिर का फसया निकल जाए, फलानी दात नहीं मैं मिलती काम बन जाए। तो गुरु साहब ने कहते भाई गल सुन, मार्ग मेरे से चलना मत अपनी वरतन डे, हो सकता वो जिदे मार्ग से चलना आखे वे लगी आखे मेरे लग, ठीक है। तो गुरु साहब ने कहा इदा कर बिन सिर सेव करीजे, बिना अपनी मत दे बिना अपनी सोच दे गुरु दे मार्ग दे चल। फिर गुरु जी कहन लगे कहिंदे क्यों ना मरीजे जीड़ा ना दीजे, कहिंदे तू क्यों नहीं अपना आप भाव खत्म करदा, अपनी मैं नू खत्म करदा, ते जिन्हें तेनू राह दसिया जिन्हें तेनू रब दी गल सुनाई है वह तो अपनी जिंद कुरबान क्यों नहीं करता। तो जिंद कुरबान तो उदो होंदी है जो तो बंदा अपनी मत त्याग दे भी मेरे वास्ते जो कुछ नहीं है, मैं कुछ करन जो करनी है, जो गुरु जी कहणगे मैं करन नूं तैयार हां। पर औखा ते गुरु साहब ने पता की कहन लगे कहिंदे जां सो पिया विडाना, कहिंदे इदां कर विडाना पता किहनूं, कहिंदे बेगाने नूं, कहिंदे इन्ना चिर हो गया तैनूं परमात्मा दे नाल रहिंदे आ, जदों दा तूं संसार ते आया ना इह नहीं कि परमात्मा तैनूं वखरा कर दित्ता है, रिहा नाल ही है तेरे, रिहा नाल ही है। पर फर्क इन्ना है कि तू मोह च फसिया है ते तेनू परमात्मा बगाना लगता है, गल सच जी। जो बंदा ना किसी मोह च फस जाता तो अपने भी पराए लगन लग पैंदे, अपने भी पराए लगन लग पैंदे। बंदा किसी मोह च फस जाए किसी संसारी धंधे च फस जाए, एक वक्त आता है मां ते बाप बच्चे लिए पता नहीं किन्नी क मेहनत करते हैं, मां बाप बच्चे लिए अपना आप निशावर कर देंगे, क्योंकि प्यो की जिंदगी एक कहन मात्र आ, कि मैं बड़ी गरीबी वेखी, मैं तेरे लिए बड़ा कुछ किया, पर बच्चे ने तजर्बा वेख्या नहीं, क्योंकि बच्चे तो बाद च पैदा होया है, प्यो का जीवन वेख्या नहीं बच्चे ने। तो एक दिन बच्चा की कहता, कहता पापा तुसी की किया मेरे लिए, की किया मेरे लिए, मतलब आ गई ना गल कि तुसी तो बेगाने हो। इत्थे गुरु जी की कहते, कहते परमात्मा नाल रहा, गोद चुकी फिरता रहा इस आत्मा नू, पर एक वक्त आया मोह विच फसी, ये आत्मा कहती परमात्मा तू की किया मेरे लिए, बेगाना बना लेंदी। ते गुरु साहबन कहते जिदन तेन ये महसूस हो परमात्मा बगाना नहीं है, एक काम करी, कहते की करा, कहते क्यों नहीं तू अपना आप खत्म कर देंदा, क्यों नहीं अपनी जिंदगी निशावर कर देंदा परमात्मा, तो जिदन कर देगा तेन परमात्मा अपना लगन लग पूगा, तेन अपना लगन लग पूगा। सो ध्यान देना की कह लगे, कहते हर ध्याया पित हो, कहना परमात्मा का नाम ध्यान के नाल आत्मा पवित्र हो सकती है, पर सदके जावां किदां, गुरमुख जिन्ही ते आया जिन्होंने गुरु के मार्ग से चल के नाम सिमरन किया अपनी मर्जी नाल नहीं। देखो आप कह तो दें एडी कि गल बैठी है, घर बैठे राम राम करी जाओ, वाहगुरु वाहगुरु करी जाओ, की फर्क पैन दिया, कहने आप करी जाओ, कहता रब रब ही करना, वाहगुरु वाहगुरु करना करी जाओ। और गुरबाणी कहती है, कहते बिन सतगुर सेवे बहुता दुख लगा, कहते परमात्मा का मार्ग जोड़ा है ना, गुरु के दसे तो बगैर अगर कोई चाहता बंदा उत्थे पहुंचना तो दुखी लगता है, क्योंकि जिहड़ा उस मार्ग से चल चुका है, जिहड़ा उस मंजिल से पहुंच चुका है, जो आप पूछांगे ना वो सानू सही गाइड करेगा, सानू कुछ समझावेगा, सानू दसेगा राह ते चलना किवें है, आम बंदा नहीं दस सकता, आम बंदे दे वस च नहीं है। हुण ध्यान देना, कहिंदा जे कोई प्राणी गुरु के दसे राह ते चल पवे तो की होएगा, कहिंदे पित माता पिता कुटुंब सहित स्यो पित संगत सुभाइया, जब सुने हो, कहिंदे पित माता पिता कुटुंब सहित, कुटुंब की है परिवार, कहन लगे उदी मां बाप उदा परिवार भी पित्र हो जाएगा। हुण आ बड़ी हैरानगी वाली गल है भी उदे मां बाप, इत्थे गुरु साहब ने एक जगह देखन दे काकी माई काको बाप नाम तरीक झूठे सब साहब, कहने तो झूठे ही नहीं, इत्थे देखन दे उदे मां बाप परिवार सारे पित्र हो जाते, वो किदां हो जाते, हुण ध्यान देना। इत्थे कहिंदे जे कोई रब दा प्यारा जिदे अंदर यह प्रकाश पैदा हो चुका है, कहते वो रब का प्यारा जो जी मां से बाप है जो परिवार आ, जे कि सहमत हो जाए तो यह बड़ा औखा है, सहमत नहीं होंगे, कहना कित सहमत हो जाए कि ये जी गल कह रहा है सच आ, सानू कलयुग का समा च नाम सिमरन करना चाहिए, वो सहमत नहीं होंगे। किदा तुम कभी देखियो सियाणियां ने गल कही है, एक परिवार वाले एक इलाके दे, ठीक है, ये लोग कभी तर नहीं सकते, उनका कारण की है, कोई किसी नूं कहे कि फलाना सो संत है, फलाना सो महापुरख है, वो रहन दे साडे नाल खेड़दा रहा, वो गल मनन नूं तैयार नहीं है। तो गुरु साहब ने पता कहंदे, कहंदा जे कोई मनन नूं तैयार हो जाए उहदी गल मन लवे भी गल सच कह रहा तो की होएगा, कहना भावे उहदे मां बाप भावे दा परिवार आ, ये भी तर सकते, ये भी पुत्र हो सकते, क्यों अगे वेखो कहिंदे सुनी गल लिखी है, कहिंदे पित संगत सिवाइयां, संगत की है, संगत की है, हुण आपां कहिंदे आ फलाना सो फलाने दी संगत करदा है, कारण की है, किसे वेले ना आपां परिवार च कह दिंदे कुछ साडा परिवारिक मैंबर माड़ी सोच वाला हो जाए, यह फलाने की संगत करता है, कि वो संगत च बहिंदा है, इहदा मन यह गल मनदा है, उहदी गल नाल सहमत है, तां आपां कहिंदे कि उहदी संगत करता है, वो जिदन असीं गुरु की गल नाल सहमत हो गए असीं गुरु की संगत करते हैं, असीं गुरबाणी पढ़ते हाँ, सवेरे उठ के नितनेम करते हाँ, सिमरन करते हाँ, गुरु घर आके सेवा करते हाँ, पता नहीं किन्ने किन्ने घंटे आपां गुरु घर बहिंदे हाँ, पर सदके जावां ਅਸੀਂ ਗੁਰੂ ਦੀ ਗੱਲ ਨਾਲ ਸਹਿਮਤ ਨਹੀਂ ਹੈ। ਜਿਸ ਤਰ੍ਹਾਂ ਸਹਿਮਤ ਨਹੀਂ ਹੈ, ਇਸ ਤਰ੍ਹਾਂ ਸਹਿਮਤ ਨਹੀਂ। ਸਾਨੂੰ ਕੋਈ ਮਾੜਾ ਜਿਹਾ ਦੁੱਖ ਲੱਗਦਾ ਤੇ ਅਸੀਂ ਗੁਰੂ ਦੇ ਦਰ ਤੋਂ ਪਿੱਛਾ ਪੈਰ ਕਰਦੇ ਹਾਂ। ਅਸੀਂ ਗੁਰੂ ਦੀ ਗੱਲ ਨਾਲ ਸਹਿਮਤ ਨਹੀਂ ਹੈ। ਕਿਹੜੀ ਨਾਲ? ਗੁਰੂ ਜੀ ਨੇ ਕਿਹਾ ਦੁੱਖ ਮੇਂ ਸਿਮਰਨ ਸਭ ਕਰੇ ਸੁੱਖ ਮੇਂ ਕਰੇ ਨਾ ਕੋਈ। ਆਪਾਂ ਨੀ ਸਹਿਮਤ ਹੋਏ, ਆਪਾਂ ਨੀ ਸਹਿਮਤ। ਆਪਾਂ ਰੋਜ਼ ਗੁਰੂ ਚਰਨ ਤੇ ਅਰਦਾਸ ਕਰਦੇ ਹਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ। ਕੀ ਕਿਰਪਾ ਕਰੋ? ਸੁੱਖ ਦਿਓ। ਸਹਿਮਤ ਨਹੀਂ ਹੋਏ। ਕੀ ਸਹਿਮਤੀ ਸੀ? ਕੋਈ ਵਿਰਲਾ ਰੱਬ ਦਾ ਪਿਆਰਾ ਕਹਿੰਦਾ, ਆ ਕੇ ਨਮਸਕਾਰ ਕਰਦਾ, ਨਿਤਨੇਮ ਕਰਦਾ, ਪਾਠ ਕਰਦਾ, ਸਿਮਰਨ ਕਰਦਾ, ਗੁਰੂ ਘਰ ਦੀ ਸੇਵਾ ਕਰਦਾ ਤੇ ਬੇਨਤੀ ਕਰਦਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਦੁੱਖ ਝੋਲੀ ਪਾਓ, ਦੁੱਖ ਝੋਲੀ ਪਾਓ। ਕਿਸੇ ਨੇ ਪੁੱਛਿਆ, ਭਾਈ ਸਾਹਿਬ ਤੁਸੀਂ ਕੀ ਮੰਗਣ ਦਿਓ? ਕਹਿੰਦਾ ਦੁੱਖ। ਕਿਹੜੀ ਗੱਲ, ਕਿਹੜੀ ਗੱਲ? ਕਮਲਾ ਤੂੰ, ਦੁੱਖ ਤਾਂ ਤੇਰੇ ਕੋਲ ਪਹਿਲਾਂ ਆ ਗਿਆ, ਤੇ ਦੁੱਖ ਮੰਗੀ ਜਾਂਦੇ? ਤੇ ਬੜੇ ਪਿਆਰ ਨਾਲ ਕਹਿੰਦਾ ਜੀ, ਮੈਂ ਗੁਰੂ ਨਾਲ ਸਹਿਮਤੀ ਜਤਾਉਣ ਡਿਆ, ਕਿਉਂਕਿ ਗੁਰੂ ਜੀ ਮੈਨੂੰ ਗੱਲ ਚੰਗੀ ਲੱਗੀ ਕਿ ਦੁੱਖ ਮੈਂ ਸਿਮਰਨ ਸਭ ਕਰੇ ਸੁੱਖ ਵੀ ਕਰੇ ਨਾ ਕੋਈ। ਤੇ ਕਹਿੰਦੇ ਮੈਂ ਕਿਹਾ ਫਿਰ ਦੁੱਖ ਹੀ ਮਿਲ ਜਾ, ਸਿਮਰਨ ਕਰਨਾ ਚਾਹੁੰਦਾ ਮੈਂ। ਸਹਿਮਤੀ ਹੁਣ ਲਓ ਸਾਹਿਬ, ਹੈ ਨਾ ਵਿਰਲਾ ਹੀ ਇਹ ਸਹਿਮਤੀ ਰੱਖਣ ਵਾਲਾ, ਸਾਰੇ ਤੇ ਆਈ ਨੀ। ਕਿਸੇ ਨੂੰ ਕਹਿ ਦਿਓ ਕਿ ਦੁੱਖ ਸਿਮਰਨ ਦਾ ਦੁੱਖ ਮੰਗ ਲਾ, ਕੀ ਕਹਿੰਦਾ? ਪਾਗਲ ਹੈ, ਪਾਗਲ, ਅਕਲ ਹੀ ਨਹੀਂ ਇਹਨਾਂ ਲੋਕਾਂ। ਗੁਰੂ ਘਰ ਜਾ ਕੇ ਦੁੱਖ ਹੀ ਮੰਗਣੇ, ਕਹਿੰਦੇ ਸਹਿਮਤੀ ਨਹੀਂ ਜਤਾਈ। ਹੁਣ ਧਿਆਨ ਦੇਣਾ, ਜੇ ਕਿਸੇ ਦੇ ਪਰਿਵਾਰਕ ਮੈਂਬਰ ਕੋਈ ਰੱਬ ਦਾ ਪਿਆਰਾ ਹੈ, ਭਗਤੀ ਭਾਵਨਾ ਵਾਲਾ ਹੈ, ਭਗਤੀ ਕਰਦਾ ਹੈ, ਤੇ ਕਿਤੇ ਉਹ ਕਹਿ ਦੇਵੇ ਘਰ ਦੇ ਵਿੱਚ ਬੈਠਾ ਪਰਿਵਾਰ ਨੂੰ, ਆਪਣੇ ਮਾਂ ਬਾਪ ਨੂੰ ਕਹਿ ਦੇ, ਭੈਣ ਭਰਾਵਾਂ ਨੂੰ ਕਿਤੇ ਕਹਿ ਦੇਵੇ, ਕੋਈ ਗੱਲ ਘਰ 'ਚ ਕੋਈ ਤਕਲੀਫ ਆ ਜਾਵੇ, ਦੁੱਖ ਆ ਜਾਵੇ, ਕਹਿ ਦੇਵੇ, ਕੋਈ ਗੱਲ ਨਹੀਂ, ਫਿਰ ਕੀ ਹੋਇਆ? ਰੱਬ ਦੀ ਖੇਡ ਹੈ, ਉਹਦਾ ਸਿਰ ਪਾੜ ਨੂੰ ਫਿਰਦੇ। ਕੀ ਕਹਿੰਦੇ? ਕਹਿੰਦੇ ਤੂੰ ਸਾਡੇ ਘਰ ਕਦ ਨਹੀਂ ਜੰਮਿਆ, ਤੂੰ ਭਗਤੀ ਕਰਦਾ ਆ, ਲੋਕੀ ਤੈਨੂੰ ਆ ਕੇ ਮਿਲਦੇ ਆ, ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਆ, ਤੇ ਸਾਡੇ ਵਾਰੀ ਤੈਨੂੰ ਕੀ ਤਕਲੀਫ ਹੁੰਦੀ? ਸਹਿਮਤੀ ਨਹੀਂ ਜਤਾਈ। ਤੇ ਗੁਰੂ ਜੀ ਕਹਿੰਦੇ ਫਿਰ ਕਿੱਦਾਂ ਪੁੱਤਰ ਹੋਣਗੇ, ਕਿੱਦਾਂ ਪੁੱਤਰ ਹੋਣਗੇ? ਕਹਿੰਦੇ ਸਹਿਮਤੀ ਜਤਾ। ਦੇਖੋ ਧਿਆਨ ਨਾਲ ਫੜਨ ਵਾਲੀ ਗੱਲ ਆ। ਕਹਿੰਦਾ ਪਿਤ ਮਾਤਾ ਪਿਤਾ ਕੁਟੰਬ ਸਹਿਤ, ਕਹਿੰਦਾ ਮਾਂ ਬਾਪ ਪੂਰਾ ਪਰਿਵਾਰ ਪਿੱਤਰ ਹੋ ਸਕਦਾ ਹੈ, ਪਰ ਜੇ ਕਿਤੇ ਰੱਬ ਦੇ ਪੈਰ ਨਾਲ ਸਹਿਮਤੀ ਜਤਾ ਲਵੇ, ਸਹਿਮਤੀ ਨਹੀਂ ਜਤਾਉਂਦਾ ਕੋਈ। ਤੇ ਅੱਗੇ ਕੀ ਲਿਖਿਆ? ਪਿਤ ਸੰਗਤ ਸਿਪਾਹੀਆਂ, ਕਹਿੰਦੇ ਜਿਹੜੀ ਉਹਦੀ ਸੰਗਤ ਕਰਦੇ ਆ, ਜਿਹੜੇ ਉਹਦੀ ਸਹਿਮਤੀ ਕਰਦੇ ਆ ਵੀ ਇਹ ਜਿਹੜੀ ਗੱਲ ਕਹਿ ਰਿਹਾ ਰੱਬ ਦਾ ਪੈਰਾ ਸਹੀ ਕਹਿ ਰਿਹਾ, ਤੇ ਆਪਾਂ ਨੂੰ ਇਸ ਮਾਰਗ ਤੇ ਚੱਲਣਾ ਚਾਹੀਦਾ, ਆਪਾਂ ਨੂੰ ਸਿਮਰਨ ਕਰਨਾ ਚਾਹੀਦਾ, ਤੇ ਦੁੱਖ ਸੁੱਖ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਕਹਿੰਦੇ ਉਹ ਵੀ ਪਿੱਤਰ ਹੋ ਜਾਂਦੇ। ਹੁਣ ਗੱਲ ਤੇ ਵੱਡੀ ਸਹਿਮਤੀ ਦੀ। ਹੁਣ ਤੁਸੀਂ ਕਹੋਗੇ ਵੀ ਇਹ ਤਾਂ ਨਵੀਂ ਗੱਲ ਸੁਣ ਲਈ, ਵੀ ਸਹਿਮਤੀ ਕਰ ਲਓ, ਦੁੱਖ ਮਿਲਿਆ ਸਹਿਮਤ ਹੋ ਜਾਓ, ਕਹੋਗੇ ਨਾ ਵੀ ਲੈ ਇਹ ਕਿਹੜੀ ਗੱਲ ਹੋਈ, ਹੁਣ ਦੁੱਖ ਮਿਲ ਕੇ ਦੁੱਖ 'ਚ ਸਹਿਮਤ ਹੋ ਜਾਓ, ਵੀ ਠੀਕ ਹੈ ਜਿੰਨੇ ਮਰਜ਼ੀ ਦੁੱਖ ਆਉਂਦੇ ਹੋਰ ਆਉਂਦੇ, ਆ ਜਾਓ ਦਿਓ ਦੁੱਖ ਦਿਓ ਹੋਰ, ਇਹ ਤਾਂ ਕਹਿਣਾ ਔਖਾ ਹੈ। ਤੇ ਆਓ ਫਿਰ ਗੁਰੂ ਅਮਰਦਾਸ ਮਹਾਰਾਜ ਜੀ, ਇਹ ਜਿਹੜੀਆਂ ਆਪਾਂ ਪੰਕਤੀਆਂ ਪੜ੍ਹ ਰਹੇ ਰਾਮ ਕਲੀ ਮਹੱਲਾ ਤੇਜਾ ਦੀਆਂ ਨੇ, ਆਨੰਦ ਸਾਹਿਬ ਜੀ ਦੀਆਂ ਨੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਕਹਿਤੇ ਪੁਇਤ ਸੁਣਦੇ ਪੁਇਤ, ਕਹਿੰਦੇ ਪੁਇਤ ਸੁਣਦੇ ਪੁਇਤ, ਸੇ ਪੁਇਤ ਜਿੰਨੀ ਮਨ ਵਸਾਇਆ। ਹੁਣ ਧਿਆਨ ਨਾਲ ਸੁਣਿਓ, ਕਹਿੰਦੇ ਪੁਇਤ ਸੁਣਦੇ ਪੁਇਤ। ਹੁਣ ਦੇਖਿਓ ਇੱਥੇ ਆਇਆ, ਕਹਿੰਦੇ ਪਹਿਲਾਂ ਆਇਆ ਤੇ ਸੁਣਦੇ ਬਾਅਦ ਆਇਆ, ਤੇ ਆਖਰੀ ਪੌੜੀ ਜਿਹੜੀ ਹੈ ਨਾ ਆਨੰਦ ਸਾਹਿਬ ਦੀ, ਉਹਦੇ ਚ ਕੀ ਆਇਆ? ਸੁਣਦੇ ਪਨੀਤ ਕਹਿਤੇ ਪੁਇਤ। ਉੱਥੇ ਸੁਣਦੇ ਪਹਿਲਾਂ ਆਇਆ, ਇੱਥੇ ਕਹਿੰਦੇ ਪਹਿਲਾਂ ਆਇਆ। ਆਪਾਂ ਨੀ ਗੌਰ ਕਰਨੀ, ਕਿਹੜੀ ਗੱਲੋਂ? ਆਪਾਂ ਲੰਸਰ ਦਾ ਪਾਠ ਕਰਨੇ ਆ, ਕਰ ਗਏ, ਠੀਕ ਆ, ਪਿੱਛੇ ਕੀ ਆਇਆ ਤੇ ਅੱਗੇ ਕੀ ਆਇਆ, ਆਪਾਂ ਕੀ ਲੈਣਾ? ਸਹੀ ਆਇਆ ਸਭ ਕੁਝ ਜੋ ਆਇਆ, ਕਿਉਂਕਿ ਆਪਾਂ ਗੱਲ ਸਹਿਮਤੀ ਦੀ ਕੀਤੀ, ਤੇ ਸਹਿਮਤੀ ਦੀ ਗੱਲ ਨੂੰ ਆਪਾਂ ਪੂਰਾ ਕਰਨਾ। ਹੁਣ ਕੀ ਕਹਿਣ ਲੱਗੇ? ਕਹਿਣ ਲੱਗੇ ਕਹਿੰਦੇ ਪੁਇਤ, ਕਹਿੰਦੇ ਕਹਿੰਦੇ ਜਿਹੜੇ ਕੁਝ ਕਹਿ ਰਹੇ ਆ, ਉਪਦੇਸ਼ ਦੇ ਰਹੇ ਆ, ਸਮਝਾ ਰਹੇ ਸਾਨੂੰ, ਕਹਿੰਦੇ ਭਾਈ ਉਹ ਪਵਿੱਤਰ ਨੇ, ਉਹਨਾਂ ਦੀ ਆਤਮਿਕ ਬਿਰਤਾ ਪਵਿੱਤਰ ਹੋ ਚੁੱਕੀ ਹੈ, ਪਵਿੱਤਰ ਨੇ। ਕਹਿੰਦੇ ਕਹਿੰਦਾ ਜਿਹਦੇ ਅੰਦਰ ਪਵਿੱਤਰਤਾ ਆ, ਉਹੀ ਕਿਸੇ ਨੂੰ ਕੁਝ ਕਹਿ ਸਕਦਾ ਹੈ, ਉਹੀ ਉਪਦੇਸ਼ ਦੇ ਸਕਦਾ, ਉਹੀ ਸਮਝਾ ਸਕਦਾ ਜਿਹਦੀ ਆਪਣੀ ਆਤਮਿਕ ਬਿਰਤੀ ਅਜੇ ਤੱਕ ਉਸ ਅਵਸਥਾ ਚ ਨਹੀਂ ਪਹੁੰਚੀ, ਉਹਨੇ ਕੀ ਸਮਝਾਉਣਾ। ਕਹਿੰਦੇ ਹੁਣ ਕੀ ਕਹਿ ਸੁਣ ਦੇ, ਕਹਿੰਦੇ ਉਹ ਕਹਿਣ ਵਾਲਿਆਂ ਦੀ ਗੱਲ ਜੇ ਕੁਛ ਸੁਣ ਲਵੇ, ਮੰਨ ਲਵੇ, ਸਹਿਮਤੀ ਜਿਤਾ ਲਵੇ, ਤੇ ਸਹਿਮਤੀ ਜਿਤਾ ਕੇ ਨਾਮ ਸਿਮਰਨ ਕਰੇ, ਕਹਿੰਦੇ ਸੁਣਨ ਵਾਲਾ ਵੀ ਪਵਿੱਤਰ ਹੋ ਜਾਂਦਾ, ਸੁਣਨ ਵਾਲਾ ਵੀ ਪਵਿੱਤਰ ਹੋ ਜਾਂਦਾ। ਕਹਿੰਦੇ ਕਰੀਏ ਕੀ ਹੁਣ, ਕਹਿਣ ਵਾਲਾ ਤੇ ਕਹਿ ਰਿਹਾ ਪਰ ਸੁਣਨ ਵਾਲਾ ਸਹਿਮਤ ਨਹੀਂ ਹੈ। ਸੁਣ ਦੇ, ਸੁਣਨ ਦਾ ਮਤਲਬ ਕੀ ਹੈ, ਜਿਹੜਾ ਮੰਨ ਲਵੇ ਗੱਲ। ਧਿਆਨ ਦੇਣਾ, ਹਰ ਮਾਂ ਹਰ ਬਾਪ ਆਪਣੇ ਬੱਚੇ ਨੂੰ ਕਹਿੰਦਾ ਉਹ ਕਦੀ ਮੇਰੀ ਗੱਲ ਸੁਣ ਲਿਆ ਕਰ। ਹੁਣ ਹੋਇਆ ਕੀ, ਬੱਚਾ ਬਾਹਰ ਗਿਆ, ਕੋਈ ਲੜਾਈ ਝਗੜਾ ਹੋ ਗਿਆ, ਕੰਮ ਵੱਧ ਗਿਆ। ਜਦੋਂ ਵੱਧ ਗਿਆ ਬੱਚਾ ਵਾਪਸ ਆਇਆ ਹੈ ਘਰ, ਮਾਂ ਤੇ ਬਾਪ ਪਹਿਲਾਂ ਇੱਕ ਗੱਲ ਕਹਿੰਦੇ, ਕਹਿੰਦੇ ਕਾਕਾ ਉਹ ਤੈਨੂੰ ਬੜੀ ਵਾਰੀ ਕਿਹਾ ਤੂੰ ਸਾਡੀ ਗੱਲ ਸੁਣ ਲਿਆ ਕਰ। ਦੱਸੋ, ਮੰਨਣਾ ਨਹੀਂ ਕਿਹਾ, ਸੁਣ ਲਿਆ ਕਰ। ਇਹਦਾ ਮਤਲਬ ਜਿਹੜਾ ਮੰਨਣਾ ਅੱਖਰ ਹੈ ਨਾ ਮੰਨਣਾ, ਉਹ ਸੁਣਨ ਚੋਂ ਪੈਦਾ ਹੁੰਦਾ, ਸੁਣਨ ਅੱਖਰ ਦੇ ਵਿੱਚੋਂ ਮੰਨਣਾ ਪੈਦਾ ਹੁੰਦਾ। ਹੁਣ ਤੁਸੀਂ ਦੱਸੋ, ਤੁਸੀਂ ਕਿਸੇ ਨੂੰ ਬੱਚੇ ਨੂੰ ਕਹੋ ਤੂੰ ਮੇਰੀ ਗੱਲ ਮੰਨਿਆ ਕਰ, ਉਹ ਪੁੱਛਦਾ ਕੀ ਮੰਨਾਂ, ਇਹਦਾ ਮਤਲਬ ਕੁਝ ਸੁਣਾਓਗੇ ਤਾਂ ਹੀ ਮੰਨੂ ਨਾ। ਠੀਕ, ਇਹਦਾ ਮਤਲਬ ਸੁਣਨ ਦੇ ਵਿੱਚੋਂ ਮੰਨਣਾ ਪੈਦਾ ਹੁੰਦਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਲਿਖਿਆ, ਕਹਿੰਦੇ ਸਭ ਤੋਂ ਪਹਿਲਾਂ ਗੁਰਬਾਣੀ ਨੂੰ ਸੁਣਨਾ ਹੈ, ਸਰਵਣ ਕਰਨਾ ਹੈ। ਕਹਿੰਦਾ ਗਾਵੀਏ, ਸੁਣੀਏ। ਕਹਿੰਦਾ ਗਾਇਆ ਤਾਂ ਹੈ, ਸੁਣਿਆ ਕੁਛ ਵੀ ਨਹੀਂ। ਪਰ ਅੱਗੇ ਤੋਂ ਕੋਈ ਲਿਖਿਆ, ਗਾਵੀਏ ਸੁਣੀਏ ਮਨ ਰੱਖੀਏ ਪਾਓ, ਮਨ ਕਹਿੰਦਾ। ਕਹਿੰਦਾ ਪਹਿਲਾਂ ਗਾ ਫਿਰ ਸੁਣ, ਤੇ ਫਿਰ ਮਨ ਵਿੱਚ ਕਾਰ ਪੈਦਾ ਹੋਊਗਾ। ਜੇ ਤੂੰ ਗਾਇਆ ਹੈ ਪਰ ਸੁਣਿਆ ਨਹੀਂ ਹੈ, ਠੀਕ ਹੈ। ਹੁਣ ਸੁਣਨਾ ਲਫ਼ਜ਼ ਕੀ ਹੈ, ਸੁਣਨ ਚੋਂ ਮੰਨਣਾ ਪੈਦਾ ਹੁੰਦਾ ਹੈ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਜਿਹੜੇ ਗੁਰੂ ਦੇ ਬੋਲਾਂ ਨੂੰ ਸੁਣਦੇ ਆ ਜੇ ਉਹ ਮੰਨਦੇ ਹੀ ਨਹੀਂ ਹੈ, ਜੇ ਪ੍ਰਵਾਨਿਤ ਨਹੀਂ ਕਰਦੇ, ਜੇ ਐਕਸੈਪਟ ਹੀ ਨਹੀਂ ਕਰਦੇ, ਠੀਕ ਹੈ, ਵੀ ਅਸੀਂ ਇਹੀ ਕਰਨਾ ਆ, ਕਹਿੰਦਾ ਉਹ ਕਿੱਦਾਂ ਪੁੱਤਰ ਹੋ ਜਾਣਗੇ, ਉਹ ਨਹੀਂ ਹੋ ਸਕਦੇ, ਉਹ ਨਹੀਂ ਹੋ ਸਕਦੇ। ਕਹਿੰਦੇ ਫਿਰ ਕੀ ਕਰਾਂ, ਕਹਿੰਦੇ ਕਹਿੰਦੇ ਪੁੱਤਰ, ਸੁਣਦੇ ਪੁੱਤਰ, ਦੱਸੋ। ਕਹਿੰਦਾ ਕਹਿਣ ਵਾਲਾ ਜੇ ਕੋਈ ਕਵੇ, ਜਿਹੜਾ ਕਹਿ ਰਿਹਾ ਹੈ ਉਹ ਪਿੱਤਰ ਆ, ਪਰ ਜੇ ਉਸ ਕਹਿੰਦੇ ਦੀ ਕੋਈ ਸੁਣ ਲਵੇ ਤੇ ਉਹਨੂੰ ਮੰਨ ਲਵੇ, ਪ੍ਰਵਾਨ ਕਰ ਲਵੇ, ਐਕਸੈਪਟ ਕਰ ਲਵੇ, ਆਪਣਾ ਸੁਭਾਅ ਬਣਾ ਲਵੇ ਵੀ ਜੋ ਇਹਨੇ ਕਿਹਾ ਸਹੀ ਹੈ, ਐਕਸੈਪਟ ਕਰ ਲਵੇ। ਪ੍ਰਵਾਨ ਕਰਨਾ ਬੜਾ ਔਖਾ ਹੈ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਬੜੇ ਸੱਜਣ ਮਿਲੇ ਨੇ, ਅੱਜ ਕੋਈ ਗੱਲ ਨਹੀਂ, ਬੜੇ ਬਹੁਤ ਪਾਠ ਕੀਤੇ ਆ, ਬੜੀ ਗੁਰਬਾਣੀ ਪੜ੍ਹੀ ਹੈ, ਬੜੀ ਕੰਠ ਹੈ, ਪਰ ਸਦਕੇ ਜਾਵਾਂ ਕੰਠ ਜ਼ਰੂਰ ਹੈ ਪਰ ਜੇ ਪ੍ਰਵਾਨ ਨਹੀਂ ਕੀਤਾ ਜੋ ਗੁਰੂ ਜੀ ਨੇ ਕਿਹਾ। ਆਪ ਜੀ ਵਿਚਾਰ ਕਰਕੇ ਦੇਖਣਾ, ਸਵੇਰੇ ਉੱਠਦੇ ਹਾਂ ਆਪਾਂ ਨਿਤਨੇਮ ਕਰਦੇ ਹਾਂ, ਪੰਜਾਂ ਬਾਣੀ ਦਾ ਆਪਾਂ ਪਾਠ ਕਰਦੇ ਹਾਂ। ਹੁਣ ਆਪਾਂ ਉੱਠੇ ਹਾਂ, ਪਾਠ ਕੀਤਾ ਹੈ, ਪਰ ਸਾਡੇ ਅੰਦਰ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈ ਐਕਸੈਪਟੈਂਸ ਵਾਲੀ ਕਿ ਅਸੀਂ ਇਹਨੂੰ ਐਕਸੈਪਟ ਕਰਨਾ, ਅਸੀਂ ਪ੍ਰਵਾਨ ਕਰਨਾ। ਅਸੀਂ ਤਾਂ ਸੋਚਦੇ ਮਰ ਕੇ ਪੰਜਾਂ ਬਾਣੀ ਦਾ ਪਾਠ ਕਰਦੇ ਕਰਦੇ ਗੁਰੂ ਨੂੰ ਕਹਿਣਾ ਕੀ, ਅਰਦਾਸ ਵਿੱਚ ਕੀ ਕਹਿਣਾ, ਅੱਜ ਕਿਤੇ ਭੁੱਲਣਾ ਜਾਵਾਂ। ਦੱਸੋ, ਆਪਣੀ ਗੱਲ ਜਿਹੜੀ ਗੁਰੂ ਨੂੰ ਕਹਿਣੀ ਆ ਉਹ ਚੇਤਾ ਰਹਿ ਜਾਵੇ, ਜਿਹੜੀ ਗੁਰੂ ਨੇ ਗੱਲ ਕਹੀ ਉਹ ਭੁੱਲਦੀ ਤੇ ਭੁੱਲ ਜਾਵੇ। ਦੱਸੋ ਕਿੱਦਾਂ ਆਪਾਂ ਉਸ ਮਾਰਗ ਤੇ ਪਹੁੰਚ ਜਾਵਾਂ, ਕਿੱਦਾਂ ਪਵਿੱਤਰ ਹੋ ਜਾਵਾਂਗੇ। ਜਿਹਦੀ ਗੱਲ ਸੁਣਨੀ ਸੀਗੀ ਫਿਰ ਮੰਨਣੀ ਸੀਗੀ, ਤੇ ਗੱਲ ਤੇ ਮੰਨਣੀ ਤਾਂ ਹੀ ਹੋਊਗੀ ਜੇ ਸੁਣਾਂਗੇ ਤੇ ਸੁਣੀ ਗੱਲ ਤਾਂ ਹੀ ਹੈ ਜੇ ਜੋ ਸੁਣਿਆ ਉਹ ਚੇਤੇ ਹੋਵੇ, ਜੋ ਬੋਲਿਆ ਗੁਰੂ ਜੀ ਨੇ ਕਿਹਾ ਉਹ ਮੈਨੂੰ ਚੇਤੇ ਹੋਵੇ, ਤਾਂ ਹੀ ਸੁਣਨ 'ਚ ਆਉਣਾ ਨਾ, ਵਰਨਾ ਸੁਣਨ 'ਚ ਆਉਣਾ ਹੀ ਨਹੀਂ। ਤੇ ਆਪਾਂ ਕੀ ਕਰ ਬੈਠੇ, ਜੋ ਗੁਰੂ ਨੇ ਬੋਲਿਆ ਮੰਨਿਆ ਹੀ ਨਹੀਂ। ਹੁਣ ਧਿਆਨ ਦੇਣਾ, ਕਿਸੇ ਵੇਲੇ ਕੋਈ ਵੀ ਗੱਲ ਆਪਾਂ ਕਹਿੰਦੇ ਹਾਂ ਮੰਨਦਾ ਨਹੀਂ ਹੈ, ਮੰਨਦਾ ਨਹੀਂ ਹੈ, ਮੰਨਦਾ ਨਹੀਂ ਹੈ, ਦੋ ਤਿੰਨ ਵਾਰੀ ਕਹਿ ਦੀ ਇਹ ਗੱਲ ਮੰਨਦਾ ਨਹੀਂ, ਪਿਓਰੀ ਜੀ ਪਿੱਛੋਂ ਪਿਤਾ ਜੀ ਕਹਿੰਦੇ ਸੁਣੇ ਤੇ ਮੰਨੇ, ਕਹਿੰਦੇ ਕਦੀ ਗੱਲ ਸੁਣੀ ਸਾਡੀ। ਇਹਦਾ ਮਤਲਬ ਸੁਣਨਾ ਪਹਿਲਾਂ ਹੈ ਤੇ ਮੰਨਣਾ ਪਿੱਛੇ, ਸੁਣਿਆ ਹੀ ਨਹੀਂ ਤੇ ਮੰਨ ਕਿੱਥੋਂ ਆਵਾਂਗੇ। ਤੇ ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਪੁੱਤ, ਸੁਣਦੇ ਪੁੱਤ, ਸੇ ਪੁੱਤ ਜਿੰਨੀ ਮਨ ਵਸਾਇਆ, ਸੇ ਪੁੱਤ ਕਹਿੰਦਾ ਉਹ ਪੁੱਤਰ ਹੋ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਦੀ ਕਹੀ ਗੱਲ ਨੂੰ ਮਨ ਚ ਟਿਕਾ ਲਿਆ, ਮਨ ਚ ਵਸਾ ਲਿਆ। ਕੀ ਕਿਹਾ ਗੁਰੂ ਜੀ ਨੇ? ਗੁਰੂ ਜੀ ਕਹਿਣ ਲੱਗੇ, ਮਨ ਮੂਰਖ ਕਾਹੇ ਬਿਲ ਲਈਏ ਪੁਰਬ ਲਿਖਿਆ ਲਿਖਿਆ ਬਈ, ਇਹ ਮਨਾਂ ਕਿਉਂ ਉਡੋਈ ਜਾਂਦਾ, ਕਿਉਂ ਕਰੜਾਈ ਜਾਂਦਾ? ਇਹ ਜੋ ਕੁਛ ਵੀ ਤੈਨੂੰ ਮਿਲ ਰਿਹਾ ਨਾ, ਤੇਰੇ ਪਿਛਲੇ ਜਨਮਾਂ ਦਾ ਹੈ। ਇਹਦਾ ਮਤਲਬ ਤੇਰਾ ਖੁਦ ਦਾ ਕੀਤਾ ਹੋਇਆ, ਖੁਦ ਦਾ ਕੀਤਾ, ਅਸੀਂ ਵਿਚਾਰ ਹੀ ਨਹੀਂ ਕੀਤੀ, ਸਾਨੂੰ ਲੋੜ ਹੀ ਨਹੀਂ ਪਈ। ਸਾਡੀ ਆਤਮਕ ਬਿਰਤੀ ਇੱਦਾਂ ਦੀ ਬਣ ਗਈ, ਠੀਕ ਹੈ, ਡਿਊਟੀ ਹੈ ਕਿਹਦੀ? ਬੱਧਾ ਚੱਟੀ ਜੋ ਬੁਰੇ, ਦਸ ਸਵੇਰੇ ਉੱਠੇ ਹਾਂ, ਇੱਕ ਸਿੱਖ ਦੀ ਡਿਊਟੀ ਹੈ ਨਿਤਨੇਮ ਕਰਨਾ, ਕਰ ਲਿਆ ਕਹਿੰਦਾ। ਇੱਕ ਸਿੱਖ ਦੀ ਡਿਊਟੀ ਹੈ ਗੁਰੂ ਘਰ ਜਾਣਾ, ਚੱਲ ਗਿਆ ਕਹਿੰਦਾ। ਇੱਕ ਸਿੱਖ ਦੀ ਡਿਊਟੀ ਹੈ ਉਹ ਘੜੀ 10 ਮਿੰਟ ਅੱਧਾ ਘੰਟਾ ਕੋ ਵਾਹਿਗੁਰੂ ਵਾਹਿਗੁਰੂ ਕਰਨਾ, ਕਰ ਲਿਆ ਕਹਿੰਦਾ। ਉਹ ਗੁਰੂ ਪਿਆਰਿਆ, ਤੂੰ ਨਿਤਨੇਮ ਕੀਤਾ ਹੈ, ਤੂੰ ਸਿਮਰਨ ਕੀਤਾ ਹੈ, ਪਰ ਧਿਆਨ ਨਹੀਂ, ਤੇਰੇ ਮਨ ਨੇ ਪ੍ਰਵਾਨ ਨਹੀਂ ਕੀਤਾ, ਪਿੱਤਰਤਾ ਨਹੀਂ ਹੋਣੀ। ਕਿਹੜੀ ਗੱਲੋਂ? ਕਿਉਂਕਿ ਤੂੰ ਗੁਰੂ ਦੀ ਕਈ ਗੱਲ ਨੂੰ ਮੰਨਿਆ ਨਹੀਂ ਹੈ, ਗੁਰੂ ਦੀ ਕਈ ਗੱਲ ਨੂੰ ਪ੍ਰਵਾਨ ਨਹੀਂ ਚੜਾਇਆ ਕਿ ਜੋ ਗੁਰੂ ਜੀ ਕਹਿ ਰਹੇ ਸੱਚ ਹੈ, ਜੋ ਮੇਰੇ ਨਾਲ ਹੋਣਾ ਹੋਣਾ ਹੀ ਹੈ, ਹੋਣ ਦਿਓ, ਕੋਈ ਪ੍ਰਵਾਹ ਨਹੀਂ, ਜੋ ਹੁੰਦਾ ਹੋ ਜਾਂਦਾ। ਮਨ ਮੰਨਿਆ ਹੀ ਨਹੀਂ, ਮਨ ਕੀ ਕਹਿੰਦਾ? ਕਹਿੰਦਾ ਮੈਂ ਕਿਵੇਂ ਮੰਨ ਜਾਵਾਂ, ਮੈਂ ਕਿਵੇਂ ਮੰਨ ਜਾਵਾਂ। ਤੇ ਜਿਹੜੇ ਮੰਨ ਲੈਂਦੇ ਨੇ, ਜਿਹੜੇ ਮੰਨ ਲੈਂਦੇ ਨਾ ਗੁਰੂ ਦੀ ਗੱਲ ਨੂੰ, ਗੁਰੂ ਸਾਹਿਬਾਂ ਨੇ ਬੜੇ ਪਿਆਰ ਦੇ ਨਾਲ ਇੱਕ ਗੱਲ ਹੋਰ ਕਹਿ ਦਿੱਤੀ, ਕਹਿੰਦੇ ਜਿਸੇ ਨਵਾਜੇ ਗੁਰਮੁਖ ਸਾਜੇ, ਜਿਸੇ ਨਵਾਜੇ ਗੁਰਮੁਖ ਸਾਜੇ। ਗੁਰੂ ਜੀ ਕਹਿਣ ਲੱਗੇ ਜਿਸੇ ਨਵਾਜੇ ਗੁਰਮੁਖ ਸਾਜੇ, ਕਹਿੰਦਾ ਜੇ ਕੋਈ ਪ੍ਰਾਣੀ ਗੁਰੂ ਦੀ ਗੱਲ ਮੰਨ ਲਵੇ, ਗੁਰੂ ਦੀ ਕਹੀ ਹੋਈ ਗੱਲ ਨੂੰ ਐਕਸੈਪਟ ਕਰ ਲਵੇ, ਪ੍ਰਵਾਨ ਕਰ ਲਵੇ ਵੀ ਜੋ ਗੁਰੂ ਜੀ ਕਹਿੰਦੇ ਸੱਚ ਆ, ਕਹਿੰਦੇ ਫਿਰ ਕੀ ਹੁੰਦਾ? ਉਹਦੇ ਅੰਦਰ ਜਿਹੜਾ ਸ਼ਬਦ ਟਿਕਦਾ, ਨਾਮ ਟਿਕਦਾ, ਜਦੋਂ ਟਿਕਦਾ ਤੇ ਕੀ ਹੁੰਦਾ? ਜਿਸੇ ਨਵਾਜੇ, ਹੁਣ ਧਿਆਨ ਦਿਓ, ਜਿਸੇ ਅੱਖਰ ਲਿਖਿਆ, ਇਹਦਾ ਮਤਲਬ 10-20 ਹਜ਼ਾਰ ਬੰਦੇ ਚੋਂ ਕੋਈ ਜਿਸੇ ਤਾਂ ਲਿਖੀਦਾ ਵੀ ਜਿਸ ਨੂੰ, ਇਹਦਾ ਮਤਲਬ ਵਿਰਲਾ ਹੋਊ ਨਾ। ਕਹਿੰਦਾ ਜੇ ਕੋਈ ਪੁਰਾਣੀ ਗੁਰੂ ਦੀ ਗੱਲ ਮੰਨ ਲਵੇ ਤੇ ਗੁਰੂ ਦੇ ਮਾਰਗ ਤੇ ਚੱਲ ਪਵੇ ਤੇ ਫਿਰ ਪਤਾ ਕੀ ਹੁੰਦਾ? ਕਹਿੰਦੇ ਫਿਰ ਉਹਨੂੰ ਪਰਮਾਤਮਾ ਨਵਾਜਦਾ ਹੈ, ਬੁਲਾਉਂਦਾ ਉਹਨੂੰ। ਨਵਾਜਣਾ ਕਿਹਨੂੰ ਕਹਿੰਦੇ? ਕਿਸੇ ਨੂੰ ਬੁਲਾਉਣਾ, ਕਹਿੰਦੇ ਉਹਨੂੰ ਬੁਲਾਉਂਦਾ। ਕਹਿੰਦੇ ਫਿਰ ਕੀ ਹੁੰਦਾ? ਕਹਿੰਦੇ ਗੁਰਮੁਖ ਸਾਜੇ, ਕਹਿੰਦੇ ਫਿਰ ਉਹਨਾਂ ਨੂੰ ਗੁਰੂ ਦੇ ਮਾਰਗ ਤੇ ਚਲਾ ਕੇ ਨਾ, ਸਾਜੇ ਕੀ ਕਹਿੰਦੇ? ਕੋਈ ਘਾਟ ਤੇ ਘੜਨੀ, ਕੋਈ ਨਵਾਂ ਰੂਪ ਬਣਾ ਲੈਣਾ। ਕਹਿੰਦੇ ਉਹਨਾਂ ਦੀ ਆਤਮਿਕ ਵਿਰਤੀ, ਉਹਨਾਂ ਦੀ ਸੋਚ ਦਾ ਪਰਮਾਤਮਾ ਇੱਕ ਨਵਾਂ ਹੀ ਰੂਪ ਬਣਾ ਦਿੰਦਾ, ਨਵੀਂ ਘਾਟ ਤੇ ਘੜ ਦਿੰਦਾ। ਸਾਜੇ ਆ ਗਿਆ ਨਾ, ਹੁਣ ਉਹਨੂੰ ਸਾਜਦਾ, ਠੀਕ ਹੈ। ਜਿਵੇਂ ਆਪਾਂ ਕੀ ਕਹਿੰਦੇ, ਬਈ ਫਲਾਣਾ ਸੋ ਬੰਦਾ ਹੈ, ਉਹ ਤਰਖਾਣ ਹੈ ਜੀ, ਉਹਨੇ ਲੱਕੜ ਲਈ ਜੀ, ਕਿਆ ਸਾਜਿਆ ਜੀ ਉਹਨੇ ਜੀ, ਠੀਕ ਹੈ। ਕੀ ਸਾਜਿਆ ਉਹਨੇ? ਕਿ ਉਹਨੇ ਲੱਕੜ ਦੇ ਵਿੱਚ ਕੋਈ ਡਿਜ਼ਾਇਨ ਪਾ ਦਿੱਤਾ, ਡਿਜ਼ਾਇਨ ਪਾ ਦਿੱਤਾ। ਆਪ ਜੀ ਵਿਚਾਰ ਕਰਨਾ, ਗੁਰੂ ਦੇ ਪਿਆਰੇ ਸਾਧ ਸਿੰਘ, ਜੋ ਗੱਲ ਸਿਰਫ ਵਿਚਾਰ ਦੀ, ਕੈਸੀ ਵਿਚਾਰ ਦੀ? ਇੱਕ ਕੋਈ ਸੰਗਤ ਰਾਜ ਸੀ ਬੰਦਾ, ਸੰਗਤ ਰਾਜ, ਸੰਗ ਪੱਥਰ ਨੂੰ ਕਹਿੰਦੇ ਆ, ਸੰਗਤ ਰਾਜ ਸੀ ਬੰਦਾ, ਪੱਥਰ ਨੂੰ ਤਰਾਸ਼ਦਾ ਸੀ। ਉਹ ਸਾਰੇ ਨਹੀਂ ਤਰਾਸ਼ ਸਕਦੇ, ਸਾਰੇ ਨਹੀਂ ਤਰਾਸ਼। ਉਹਨੂੰ ਕਿਸੇ ਨੇ ਕਿਹਾ, ਕਹਿੰਦਾ ਭਾਈ ਸਾਹਿਬ ਰਾਮ ਜੀ ਦੀ ਮੂਰਤੀ ਬਣਾ ਦਿਓ। ਕਹਿੰਦਾ ਜੀ ਬਣਾ ਦਿਆ, ਮਿਲ ਜਾਏਗੀ ਤੂੰ। ਇੱਕ ਪੱਥਰ ਲਿਆ ਉਹਨੇ, ਰਾਮ ਦੀ ਫੋਟੋ ਅੱਗੇ ਰੱਖੀ, ਕੀ ਕੀਤਾ? ਉਹ ਪੱਥਰ ਦੇ ਵਿੱਚੋਂ ਉਹਨੂੰ ਤਰਾਸ਼ਣ ਲੱਗ ਪਿਆ, ਉਹ ਥੌੜੀ ਛਣੇ ਜੋ ਉਹਨੇ ਫੜੇ ਸੀ, ਠੀਕ ਹੈ, ਜਿੰਨੀ ਕੁਝ ਵਾਧੂ ਪੱਥਰ ਸੀ ਨਾ, ਉਹ ਸਾਰਾ ਕੁਝ ਝੜ ਜਾਂਦਾ। ਉਹ ਝਾੜਦਿਆਂ 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 ਕੀ ਕੀਤਾ ਉਹਨੇ? ਰਾਮ ਦੀ ਮੂਰਤੀ ਬਣਾ ਦਿੱਤੀ। ਮਹੀਨੇ ਬਾਅਦ ਆਏ, ਕਹਿੰਦੇ ਜੀ ਇੰਨੇ ਪੈਸੇ ਦਿਓ, ਲੈ ਲਓ, ਚੱਲ ਬਣ ਗਈ ਮੂਰਤੀ। ਹੁਣ ਜਿਹੜਾ ਆਮ ਬੰਦਾ ਹੈ, ਆਮ ਬੰਦਾ ਹੈ, ਉਹ ਬੜਾ ਹੈਰਾਨ ਹੁੰਦਾ ਵੀ ਆਹ ਕਮਾਲ ਆ, ਜਿੱਦਾਂ ਦੀ ਫੋਟੋ ਸੀ ਉਦਾਂ ਦਾ ਇਹਨੇ ਬਣਾ ਕੇ ਰੱਖਤਾ, ਕਿੱਦਾਂ ਕੀਤਾ? ਕਹਿੰਦਾ ਕੁਛ ਨੀ, ਏਡਾ ਕੋਈ ਔਖਾ ਕੰਮ ਤੇ ਹੈ ਨੀ, ਮੈਂ ਜਿਹੜਾ ਫਾਲਤੂ ਦਾ ਪੱਥਰ ਸੀ ਉਹ ਲਾਹਤਾ ਦੇ ਵਿੱਚੋਂ। ਹੁਣ ਧਿਆਨ ਦੇਣ ਵਾਲੀ ਗੱਲ ਹੈ, ਪੱਥਰ ਤੇ ਉਹੀ ਹੈ, ਤੇ ਰਾਮ ਸਮਝ ਕੇ ਪੂਜਾ ਕਰਨ ਲੱਗ ਪਏ, ਉਹਦੇ ਵਿੱਚੋਂ ਹੀ ਪ੍ਰਗਟ ਹੋਇਆ ਨਾ। ਕਿਉਂ ਪ੍ਰਗਟ ਹੋਇਆ? ਜਿਹੜਾ ਫਾਲਤੂ ਦਾ ਪੱਥਰ ਸੀ ਉਹਨੇ ਲਾਹ ਦਿੱਤਾ ਹੈ। ਉਹ ਸੰਗਤ ਰਾਸ਼ ਸਾਰੇ ਨਹੀਂ ਹੋ ਸਕਦੇ। ਤੇ ਗੁਰੂ ਸਾਹਿਬ ਮੈਨੂੰ ਕਹਿਣ ਲੱਗੇ, ਕਹਿੰਦੇ ਪਰਮਾਤਮਾ ਤੇਰੇ ਅੰਦਰ ਹੈ। ਪੱਥਰ ਦੇ ਵਿੱਚ ਰਾਮ ਸੀ, ਫਾਲਤੂ ਦਾ ਸਮਾਨ ਲਾਤਾ ਤੇ ਪੱਥਰ ਵਿੱਚੋਂ ਰਾਮ ਦਿਖਾਈ ਦਿੱਤਾ। ਕਹਿੰਦੇ ਪਰਮਾਤਮਾ ਤੇਰੇ ਅੰਦਰ ਆ। ਕਹਿੰਦੇ ਫਿਰ ਏਦਾਂ ਕਰ, ਕੀ ਕਰ? ਉਹਨੇ ਫੋਟੋ ਵੇਖੀ, ਉਹਨੇ ਫੋਟੋ ਵੇਖੀ। ਕਿਹਦੀ? ਰਾਮ ਦੀ। ਫੋਟੋ ਵੇਖ ਕੇ ਤੇ ਉਹਨੇ ਪੱਥਰ ਤਰਾਸ਼ ਦਿੱਤਾ। ਕਹਿੰਦੇ ਫਿਰ ਏਦਾਂ ਕਰ ਮਨਾ, ਗੁਰੂ ਗ੍ਰੰਥ ਸਾਹਿਬ ਉਸ ਪਰਮਾਤਮਾ ਦਾ ਉਪਦੇਸ਼ ਨਿਰੰਕਾਰ ਦੀ ਮੂਰਤ ਆ। ਕਹਿੰਦੇ ਇਹਨੂੰ ਸਾਹਮਣੇ ਰੱਖ। ਕਹਿੰਦਾ ਫਿਰ ਕੀ ਕਹਿੰਦਾ? ਕਹਿੰਦੇ ਸਾਹਮਣੇ ਰੱਖ ਤੇ ਆਪਣੇ ਮਨ ਦੇ ਅੰਦਰ ਜਿਹੜੇ ਫਾਲਤੂ ਦੇ ਵਿਚਾਰ ਨੇ ਪਰਾਂ ਕਰ ਦੇ। ਜਿੱਦਾਂ ਪੱਥਰ ਪਰਾਂ ਕੀਤਾ ਫਾਲਤੂ ਦਾ ਤੇ ਵਿੱਚੋਂ ਰਾਮ ਨਿਕਲ ਆਇਆ, ਕਹਿੰਦਾ ਜਦੋਂ ਤੇਰੇ ਫਾਲਤੂ ਦੇ ਵਿਚਾਰ ਪਰਾ ਹੋ ਜਾਣਗੇ ਵਿੱਚੋਂ ਨਿਰੰਕਾਰ ਨਿਕਲ ਆਏਗਾ। ਹੈ ਤੇਰੇ ਅੰਦਰ ਹੀ ਸਭ ਕੁਛ। ਰਾਮ ਉਸ ਪੱਥਰ ਦੇ ਵਿੱਚ ਸੀ, ਪਰ ਸੰਗਤ ਰਾਸ਼ਨ ਵਾਲੇ ਨੇ ਕਮਾਲ ਕਰ ਦਿੱਤੀ, ਸਾਰੇ ਨਹੀਂ ਕੱਢ ਸਕਦੇ ਸੀ। ਕਹਿੰਦਾ ਤੇਰੇ ਅੰਦਰ ਪਰਮਾਤਮਾ ਹੈ, ਉਹ ਫਾਲਤੂ ਦੇ ਵਿਚਾਰ ਪਰਾਂ ਕਰਦੇ, ਅੰਦਰੋਂ ਨਿਰੰਕਾਰ ਪ੍ਰਗਟ ਹੋ ਜਾਏਗਾ। ਇੰਨੀ ਕੋਈ ਗੱਲ ਨਹੀਂ ਹੈਗੀ, ਪਰ ਵੱਡੀ ਗੱਲ ਸਿਰਫ ਇੰਨੀ ਹੈ ਵੀ ਸਾਡੀ ਮਨਬਿਰਤੀ ਗੱਲ ਬਣਦੀ ਨਹੀਂ, ਅਸੀਂ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ। ਤੇ ਤਾਂ ਗੁਰੂ ਸਾਹਿਬਾਂ ਨੇ ਕਿਹਾ ਜਿਸੇ ਨਵਾਜੇ ਗੁਰਮੁਖ ਸਾਜੇ। ਕਹਿੰਦਾ ਜਿਹਨੂੰ ਪਰਮਾਤਮਾ ਨਵਾਜਦਾ ਨਾ, ਕਹਿੰਦੇ ਫਿਰ ਉਹਨੂੰ ਗੁਰਮੁਖ ਦੇ ਜ਼ਰੀਏ, ਗੁਰੂ ਦੇ ਜ਼ਰੀਏ ਉਹਦੇ ਮਨ ਬਿਰਤੀ ਦੀ ਇੱਕ ਨਵੀਂ ਘਾਟ ਕਰ ਦਿੰਦਾ। ਕਹਿੰਦੇ ਫਿਰ ਕੀ ਹੁੰਦਾ? ਕਹਿੰਦੇ ਨਾਮ ਵਸੇ ਤਿਸ ਅਨਹਦ ਵਾਜੇ। ਕਹਿੰਦਾ ਜਿਹਦੀ ਆਤਮਕ ਬਿਰਤੀ ਦੀ ਘਾਟ ਨਵੀਂ ਕਰ ਦਿੰਦਾ ਗੁਰੂ ਦੇ ਜ਼ਰੀਏ, ਘਾਟ ਗੁਰੂ ਦੇ ਜ਼ਰੀਏ ਕੱਟ ਜਾਣੀ ਹੈ। ਕਹਿੰਦਾ ਭਾਵ ਹੈ ਤੇ ਪੱਥਰ ਸੀ, ਪਰ ਇੱਕ ਸੰਗਤ ਰਾਸ਼ ਚਾਹੀਦਾ ਸੀ ਉਹਦੇ ਵਿੱਚੋਂ ਰਾਮ ਬਣਾਉਣ ਲਈ। ਇੱਦਾਂ ਸਾਡੀ ਉਸ ਬਿਰਤੀ ਤੱਕ ਪਹੁੰਚਾਉਣ ਲਈ ਸਾਨੂੰ ਗੁਰੂ ਦੀ ਲੋੜ ਹੈ, ਸਾਧੂ ਦੀ ਲੋੜ ਹੈ। ਤੇ ਕੀ ਕਹਿਣ ਲੱਗੇ? ਕਹਿੰਦੇ ਫਿਰ ਇੱਦਾਂ ਕਰ, ਜਦੋਂ ਇਹ ਕੰਮ ਕਰੇਗਾ ਨਾ, ਕਹਿੰਦਾ ਫਿਰ ਕੀ ਹੋਏਗਾ? ਤੇ ਗੁਰੂ ਸਾਹਿਬ ਨੇ ਕਹਿੰਦਾ ਨਾਮ ਵਸੇ। ਕਹਿੰਦਾ ਉੱਥੇ ਫਿਰ ਨਾਮ ਟਿਕ ਜਾਂਦਾ ਹੈ, ਉੱਥੇ ਸ਼ਬਦ ਟਿਕ ਜਾਂਦਾ। ਕਹਿੰਦੇ ਜਦੋਂ ਸ਼ਬਦ ਟਿਕ ਜਾਂਦਾ, ਨਾਮ ਟਿਕ ਜਾਂਦਾ, ਤੇ ਫਿਰ ਕੀ ਹੁੰਦਾ? ਤਿਸ ਅਨਹਦ ਵਾਜੇ। ਕਹਿੰਦੇ ਸ਼ਬਦ ਟਿਕਣ ਦੀ ਤਾਕਤ, ਸ਼ਬਦ ਟਿਕਣ ਦੇ ਨਾਲ ਕੀ ਹੁੰਦਾ ਹੈ? ਉੱਥੇ ਫਿਰ ਅਨਹਦ ਵਾਜੇ ਵੱਜਣ ਲੱਗ ਪੈਂਦੇ। ਕਹਿੰਦਾ ਭਾਵ ਉੱਥੇ ਇੱਕ ਰਸ ਬਿਰਤੀ ਬਣ ਜਾਂਦੀ। ਅਨਹਦ ਕਿਹਨੂੰ ਕਹਿੰਦੇ? ਇੱਕ ਰਸ। ਫਿਰ ਸਾਡੀ ਜਿਹੜੀ ਬਿਰਤੀ ਆ ਅਪ ਡਾਊਨ ਨਹੀਂ ਕਰਦੀ, ਕਦੀ ਮਾਇਆ ਵਾਲੇ ਪਾਸੇ, ਕਦੀ ਸੰਸਾਰ ਵਾਲੇ ਪਾਸੇ, ਕਦੀ ਨਿਰੰਕਾਰ ਵਾਲੇ ਪਾਸੇ ਨਹੀਂ ਕਹਿੰਦੇ ਕਰਦੀ। ਫਿਰ ਬਿਰਤੀ ਟਿਕ ਜਾਂਦੀ ਹੈ। ਜਦੋਂ ਬਿਰਤੀ ਟਿਕ ਜਾਂਦੀ ਹੈ ਉਹਨੂੰ ਅਨਹਦ ਕਹਿੰਦੇ ਆ। ਤੇ ਫਿਰ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ? ਕਹਿੰਦੇ ਤਿਸ ਹੀ ਸੁੱਖ, ਤਿਸ ਹੀ ਠੁਕਰਾਈ। ਦੇਖੋ, ਤਿਸ ਹੀ ਸੁੱਖ, ਤਿਸ ਹੀ ਠੁਕਰਾਈ, ਤਿਸੇ ਨਾ ਆਵੇ ਜਮ ਨੇੜਾ। ਤਿਸ ਹੀ ਸੁੱਖ, ਹੁਣ ਧਿਆਨ ਦਿਓ। ਕਹਿੰਦੇ ਜਿਹਦੇ ਅੰਦਰ ਨਾਮ ਟਿਕਦਾ ਤੇ ਅਨਹਦ ਅਵਸਥਾ ਬਣ ਜਾਂਦੀ ਹੈ। ਕਹਿੰਦਾ ਇੱਕ ਰਸ ਦੀ ਅਵਸਥਾ ਬਣ ਜਾਂਦੀ ਹੈ, ਫਿਰ ਜ਼ਿੰਦਗੀ ਚ ਅਪ ਡਾਊਨ ਨਹੀਂ। ਐਵੇਂ ਨਹੀਂ ਸੋਚਦਾ ਵੀ ਆਹ ਬਣਿਆ ਕੰਮ ਤੇ ਨਹੀਂ ਬਣਿਆ, ਹੋਇਆ ਕਿ ਨਹੀਂ ਹੋਇਆ। ਕਹਿੰਦਾ ਜੋ ਹੋਇਆ ਹੋਇਆ, ਜੋ ਤੁਸੀਂ ਭਾਵੇਂ ਨਾਨਕਾ, ਸਹੀ ਗੱਲ ਸੀ, ਜੋ ਪਰਮਾਤਮਾ ਕਰਦਾ ਕਰੋ। ਕਹਿੰਦੇ ਫਿਰ ਕੀ ਹੁੰਦਾ? ਕਹਿੰਦੇ ਫਿਰ ਕੀ ਹੁੰਦਾ? ਗੁਰੂ ਜੀ ਕਹਿੰਦਾ ਤਿਸ ਹੀ ਸੁੱਖ। ਕਹਿੰਦੇ ਫਿਰ ਉਹਨੂੰ ਸੁੱਖ ਮਿਲਦਾ, ਕਿਹੜਾ ਸੁੱਖ ਮਿਲਦਾ? ਸੰਸਾਰੀ ਸੁੱਖ ਦੁੱਖ ਦੇ ਬਰਾਬਰ। ਕਿਵੇਂ ਗੁਰੂ ਪਿਆਰਿਓ, ਨਾ ਤੇ ਸੁੱਖ ਟਿਕਿਆ ਰਹਿ ਸਕਦਾ, ਨਾ ਦੁੱਖ ਟਿਕਿਆ ਰਹਿ ਸਕਦਾ। ਸੁੱਖ ਵੀ ਚਲੇ ਮਾਨ ਹੈ, ਲੰਘ ਜਾਏਗਾ। ਦੁੱਖ ਵੀ ਚਲਾਏ ਮਾਨ ਹੈ, ਲੰਘ ਜਾਏਗਾ। ਸੁੱਖ ਆਇਆ, ਸੁੱਖ ਨੇ ਚਲੇ ਜਾਣਾ ਹੈ, ਦੁੱਖ ਆਇਆ, ਦੁੱਖ ਨੇ ਚਲੇ ਜਾਣਾ ਹੈ। ਪਰ ਇੱਥੇ ਗੁਰੂ ਸਾਹਿਬ ਨੇ ਤਿਸ ਹੀ ਸੁੱਖ, ਹਾਂ ਕਿਹੜਾ ਸੁੱਖ ਹੈ ਬਈ? ਜਿਹੜਾ ਚਲਾਏ ਮਾਨ ਨਹੀਂ ਹੈ, ਜਿਹੜਾ ਲੰਘ ਜਾਏਗਾ। ਉਹ ਕਹਿਣ ਲੱਗੇ ਫਿਰ, ਕਹਿੰਦੇ ਫਿਰ ਉਹਨੂੰ ਆਤਮਿਕ ਆਨੰਦ ਮਿਲਦਾ, ਇਹ ਚਲਾਏ ਮਾਨ ਨਹੀਂ ਹੈ, ਇਹ ਟਿਕ ਜਾਂਦਾ, ਇਹ ਨਹੀਂ ਜਾਂਦਾ ਕਿਤੇ। ਕਿਉਂਕਿ ਗੁਰੂ ਸਾਹਿਬ ਨੇ ਬਾਣੀ ਚ ਲਿਖਿਆ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ। ਭਗਵੰਤ ਦੇ ਕਹਿੰਦੇ ਕਿ ਵਸ ਚ ਆ ਜਾਵੇ, ਮੁੜ ਕੇ ਛੱਡ ਕੇ ਨਹੀਂ ਜਾਂਦਾ। ਇਹ ਉਹਦਾ ਸੁਭਾਅ ਬੜਾ ਚੰਗਾ ਹੈ, ਬੜਾ ਮਿੱਠਾ ਜਿਹਾ ਸੁਭਾਅ ਹੈ ਉਸ ਪਰਮਾਤਮਾ ਦੀ। ਕਰਾਉ ਰਹੀ ਤਿਆ, ਛੱਡ ਕੇ ਨਹੀਂ ਜਾਂਦਾ ਉਹ। ਇਹਨੂੰ ਕਹਿਣ ਲੱਗੇ ਤਿਸ ਹੀ ਸੁੱਖ, ਕਹਿੰਦੇ ਫਿਰ ਉਹਨੂੰ ਆਤਮਿਕ ਆਨੰਦ ਮਿਲਦਾ। ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ? ਤਿਸ ਹੀ ਠੁਕਰਾਈ। ਠੁਕਰਾਈ ਕੀ? ਕੋਈ ਪੋਸਟ ਮਿਲ ਜਾਣੀ, ਕੋਈ ਪਦਵੀ ਮਿਲ ਜਾਣੀ। ਕਿਹੜੀ ਪਦਵੀ? ਜਿਹਦੇ ਅਧੀਨ ਕੋਈ ਹੋਵੇ। ਆਪਾਂ ਕਹਿੰਦੇ ਉਹ ਠਾਕੁਰ ਹੈ ਭਾਈ, ਇਹਦਾ ਮਤਲਬ ਉਹਦੇ ਥੱਲੇ ਬੜੇ ਬੰਦੇ ਕੰਮ ਕਰਦੇ, ਉਹ ਅਮੀਰ ਹੈ, ਉਹਦੇ ਕੋਲ ਬਹੁਤ ਕੁਛ ਹੈ। ਤੇ ਗੁਰੂ ਸਾਹਿਬਾਨ ਪਤਾ ਕੀ ਕਹਿੰਦੇ, ਇੱਥੇ ਸਹੀ ਠੁਕਰਾਈ, ਕਹਿੰਦੇ ਫਿਰ ਉਸ ਆਤਮਾ ਨੂੰ ਪਰਮਾਤਮਾ ਠੁਕਰਾਈ ਦੇ ਦਿੰਦਾ, ਕਹਿੰਦਾ ਭਾਵੇਂ ਐਸੀ ਬਿਰਤੀ ਦੇ ਦਿੰਦਾ ਕਿ ਉਹਦੇ ਕੋਲ ਸਿੱਖਿਆ ਲੈਣ ਵਾਲੇ ਬੜੇ ਜਣੇ ਤੁਰ ਪੈਂਦੇ ਆ, ਕਈ ਜਣੇ ਉਹਦੀ ਅਧੀਨਗੀ ਕਰਨ ਲੱਗ ਪੈਂਦੇ ਆ ਵੀ ਯਾਰ ਫਲਾਣੇ ਕੋਲ ਚੱਲੀਏ, ਕੋਈ ਸਿੱਖਿਆ ਲੈ ਆਈਏ, ਉਹਨੂੰ ਠੁਕਰਾਈ ਕਹਿਣ ਲੱਗੇ। ਕਹਿੰਦੇ ਫਿਰ ਉਹਨੂੰ ਠਾਕੁਰ ਬਣ ਜਾਂਦਾ, ਉਹ ਉੱਚਾ ਹੋ ਜਾਂਦਾ, ਉਹਦੀ ਆਤਮਿਕ ਬਿਰਤੀ ਜਿਹੜੀ ਹੈ ਅਵਸਥਾ ਉੱਚੀ ਹੋ ਜਾਂਦੀ ਹੈ, ਉੱਤਮ ਹੋ ਜਾਂਦੀ ਹੈ, ਠੀਕ ਹੈ, ਬੜਿਆਂ ਨਾਲੋਂ ਉੱਚੀ ਹੋ ਜਾਂਦੀ ਹੈ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਇਸੇ ਨਾ ਆਵੇ ਜਮ ਨੇੜਾ। ਕਹਿੰਦਾ ਐਸੀ ਬਿਰਤੀ ਵਾਲਾ ਜਿਹੜਾ ਹੈ ਨਾ, ਜਮ ਕੀ ਹੈ, ਆਪਾਂ ਜਮ ਦਾ ਨਾਂ ਕਦੋਂ ਲੈਂਦੇ ਹਾਂ। ਕਹਿੰਦਾ ਜੀ ਹੁਣ ਤਾਂ ਸਮਾਂ ਥੋੜ੍ਹਾ ਜਿਹਾ, ਜਮ ਆਉਣ ਵਾਲੇ ਹੀ ਨੇ, ਮਰਨ ਵਾਲਾ ਹੈ, ਮੌਤ ਆਉਣ ਵਾਲੀ ਹੈ। ਤੇ ਇੱਥੇ ਗੁਰੂ ਸਾਹਿਬ ਕਹਿੰਦੇ ਕਿਸੇ ਨੂੰ ਆਵੇ ਜਮ ਨੇੜਾ, ਕਹਿੰਦਾ ਜਿਹਦੀ ਆਤਮਿਕ ਬਿਰਤੀ ਉੱਚੀ ਹੋ ਜਾਂਦੀ ਹੈ, ਜਿਹਦੇ ਕੋਲ ਆਤਮਿਕ ਆਨੰਦ ਆ ਜਾਂਦਾ, ਕਹਿੰਦਾ ਫਿਰ ਉਹਨੂੰ ਮੌਤ ਦਾ ਡਰ ਨਹੀਂ ਡਰਾਉਂਦਾ, ਉਹ ਨਹੀਂ ਡਰਦਾ। ਉਹ ਕੀ ਕਹਿੰਦਾ, ਠੀਕ ਹੈ ਜਦੋਂ ਆਉਣੀ ਆਉਣੀ ਹੈ। ਆਮ ਬੰਦਾ, ਤੁਸੀਂ ਕਦੀ ਜ਼ਿੰਦਗੀ 'ਚ ਨੋਟ ਕਰਕੇ ਦੇਖੋ, ਆਮ ਬੰਦਾ ਮਾੜਾ ਜਿਹਾ ਕੋਈ ਦੁੱਖ ਲੱਗ ਜਾਵੇ, ਮਾੜੀ ਜਿਹੀ ਕੋਈ ਚੋਟ ਲੱਗ ਜਾਵੇ, ਦੋ ਚਾਰ ਦਸ ਦਿਨ ਬਿਮਾਰ ਹੋ ਜਾਵੇ, ਤੁਹਾਡੀ ਪਹਿਲੀ ਵਰਡਿੰਗ ਕੀ ਹੁੰਦੀ, ਮਰਨਾ ਚਾਹੀਏ ਕਿਤੇ ਯਾਰ, ਮੌਤ ਨਾ ਆ ਜਾਏ ਕਿਤੇ। ਤੇ ਰੱਬ ਦਾ ਪੈਰਾ ਹੱਸਦਾ, ਕੀ ਕਹਿੰਦਾ, ਉਹ ਕਹਿੰਦਾ ਭਾਈ ਗੱਲ ਸੁਣ, ਇਹ ਤਾਂ ਉਹਦਾ ਹੁਕਮ ਆ, ਜਦੋਂ ਆਉਣੀ ਹੈ ਨਾ ਉਦੋਂ ਹੀ ਆਉਣੀ, ਜਿੰਨਾ ਟਾਈਮ ਲਿਖਿਆ ਓਨਾ ਹੀ ਟਾਈਮ ਲਿਖਿਆ। ਤੇ ਕੀ ਕਹਿੰਦਾ, ਕਹਿੰਦਾ ਛੱਡ ਪਰ, ਕੋਈ ਲੋੜ ਨਹੀਂ ਟੈਨਸ਼ਨ ਲੈਣ ਦੀ। ਉਹਨੂੰ ਫਿਰ ਗੁਰੂ ਸਾਹਿਬ ਬੜੇ ਸਮਝਾਉਣ ਲੱਗੇ, ਕਹਿੰਦੇ ਫਿਰ ਕਦੀ ਧਿਆਨ ਦਿਓ ਜ਼ਰਾ। ਕਹਿੰਦੇ ਕੀ, ਕਹਿੰਦੇ ਉਹਦੇ ਲਾਗੇ ਮੌਤ ਨਹੀਂ ਆਉਂਦੀ। ਕਹਿੰਦਾ ਆਪਾਂ ਉਹਨੂੰ ਡਰ ਜਿਹੜਾ ਮੌਤ ਦਾ ਨਾ, ਉਹਦੇ ਲਾਗੇ ਨਹੀਂ ਆਉਂਦਾ। ਤਾਂ ਫਿਰ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਕਹੇ ਨਾਨਕ ਸੇ ਪਿਤ ਜਿੰਨੀ ਗੁਰਮੁਖ ਹਰ ਹਰ ਪਿਆਇਆ। ਕਹਿੰਦੇ ਕਹੇ ਨਾਨਕ ਸੇ ਪਿਤ, ਕਹਿੰਦੇ ਗੁਰੂ ਜੀ ਕਹਿ ਰਹੇ ਨੇ, ਕਹਿੰਦੇ ਉਹ ਪਿੱਤਰ ਨੇ, ਉਹਨਾਂ ਦੀ ਆਤਮਿਕ ਬਿਰਤੀ ਪਿੱਤਰ ਹੋ ਜਾਂਦੀ ਹੈ, ਸਾਫ਼ ਸੁਥਰੀ ਹੋ ਜਾਂਦੀ ਹੈ, ਉਹਨਾਂ ਦੇ ਜਨਮਾਂ ਜਨਮਾਂ ਦੀ ਮੈਲ ਜਿਹੜੀ ਹੈ ਲਹਿ ਜਾਂਦੀ ਹੈ। ਕਹਿੰਦੇ ਕੱਪੜਾ ਗੰਦਾ ਹੋਇਆ ਸੀ, ਮਿੱਟੀ ਜੰਮ ਗਈ ਸੀ ਉੱਥੇ, ਕੱਪੜੇ ਦਾ ਰੰਗ ਤਾਂ ਨਹੀਂ ਪਤਾ ਲੱਗਣ ਡਿਆ ਸੀ। ਕਹਿੰਦੇ ਹੁਣ ਕੀ ਹੋਇਆ, ਕਹਿੰਦੇ ਹੋਣਾ ਕੀ ਸੀ, ਕਿਸੇ ਦੇ ਜ਼ਰੀਏ ਉਹ ਤੋਤਾ, ਜਦੋਂ ਤੋਤਾ ਤੇ ਮੈਲ ਲਥਕੀ, ਉਹਦਾ ਆਪਣਾ ਰੰਗ ਦਿਖਾਈ ਦੇਣ ਲੱਗ ਪਿਆ ਵੀ ਕਿਹੜੇ ਰੰਗ ਦਾ ਕੱਪੜਾ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹੇ ਨਾਨਕ ਸੇ ਪਵਿੱਤ, ਗੁਰੂ ਜੀ ਕਹਿੰਦੇ ਕਹਿੰਦੇ ਉਹ ਪਵਿੱਤਰ ਹੋ ਜਾਂਦੇ ਨੇ, ਪਿੱਤਰ ਦਾ ਭਾਵ ਦੁਬਾਰਾ ਆਪਣੇ ਉਸੇ ਰੂਪ 'ਚ ਚਲੇ ਜਾਂਦੇ ਨੇ। ਕਹਿੰਦੇ ਕੌਣ, ਤੇ ਜਿੰਨੀ ਗੁਰਮੁਖ ਹਰ ਹਰ ਧਿਆਇਆ, ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਮਾਰਗ ਤੇ ਚੱਲ ਕੇ ਪਰਮਾਤਮਾ ਦਾ ਨਾਮ ਸਿਮਰਨ ਕੀਤਾ, ਗੁਰੂ ਦੇ ਮਾਰਗ ਤੇ ਚੱਲ ਕੇ ਜਿਨ੍ਹਾਂ ਨੇ ਨਾਮ ਸਿਮਰਨ ਕੀਤਾ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਕੁਛ ਕਹਿੰਦੇ ਪਏ ਨੇ ਤੇ ਆਪਾਂ ਕੁਛ ਹੋਰ ਹੀ ਕਰੀ ਜਾਣਦੇ, ਨਹੀਂ, ਗੁਰੂ ਦੇ ਮਾਰਗ ਤੇ ਚੱਲ ਕੇ। ਗੁਰੂ ਦਾ ਮਾਰਗ ਕੀ ਹੈ ਕਿ ਗੁਰੂ ਸਾਹਿਬਾਨ ਕਹਿੰਦੇ ਆ ਕਿ ਹੇ ਪ੍ਰਾਣੀ, ਅਗਰ ਤੂੰ ਨਾਮ ਨਾਲ ਜੁੜਨਾ ਹੈ, ਆਪਣੀ ਆਤਮਿਕ ਬਿਰਤੀ ਨੂੰ ਪਵਿੱਤਰ ਕਰਾਉਣਾ ਹੈ, ਦੁਬਾਰਾ ਉਸ ਰੂਪ 'ਚ ਆਪਣੇ ਆਪ ਨੂੰ ਵੇਖਣਾ ਹੈ, ਤੂੰ ਕੌਣ ਹੈ, ਕਹੋ ਕਬੀਰ ਹੈ, ਰਾਮ ਕੀ ਅੰਸ਼। ਕਬੀਰ ਜੀ ਕਹਿਣ ਲੱਗੇ, ਪਰਮਾਤਮਾ ਦੇ ਕੁੱਲ ਚੋਂ। ਕਹਿੰਦੇ ਦੁਬਾਰਾ ਉਸੇ ਰੂਪ 'ਚ ਵੇਖਣਾ ਹੈ, ਤੂੰ ਕੌਣ ਹੈ, ਤੇਰਾ ਰੂਪ ਕੀ ਹੈ, ਤੇ ਫਿਰ ਇੱਦਾਂ ਕਰ, ਆਪਣੇ ਆਪ ਨੂੰ ਧੋਣਾ ਪੈਣਾ ਹੈ। ਤੇ ਧੋ ਤੂੰ ਤਾਂ ਸਕਦਾ ਜਿੰਨਾ ਚਿਰ ਤੂੰ ਗੁਰੂ ਦੇ ਲੜਨ ਨਹੀਂ ਲੱਗੇਗਾ, ਗੁਰੂ ਦੇ ਚਰਨਾਂ ਨਾਲ ਨਹੀਂ ਜੁੜੇਗਾ, ਉਹਨਾਂ 'ਚ ਤੂੰ ਆਪਣੇ ਨੂੰ ਧੋ ਨਹੀਂ ਸਕਦਾ। ਜਿੰਨੇ ਚਿਰ ਤੂੰ ਗੁਰੂ ਦੇ ਮਾਰਗ 'ਤੇ ਚਲਾਏਗਾ ਨਹੀਂ ਆਪਣੇ ਆਪ ਨੂੰ, ਤੂੰ ਆਪਣੇ ਆਪ ਨੂੰ ਧੋ ਨਹੀਂ ਸਕਦਾ। ਅਤੇ ਇੱਦਾਂ ਕਰ, ਜੇ ਧੋਣਾ ਚਾਹੁੰਦਾ ਹੈ ਤੇ ਗੁਰੂ ਦੇ ਮਾਰਗ 'ਤੇ ਚੱਲ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹਨੂੰ ਮੰਨ, ਉਹਨੂੰ ਐਕਸੈਪਟ ਕਰ। ਆਪਾਂ ਐਕਸੈਪਟ ਹੀ ਨਹੀਂ ਕਰਦੇ, ਸੁਣਦੇ ਤੇ ਆਪਾਂ ਰੋਏ ਰਹਿੰਦੇ ਹਾਂ ਵੀ ਜਿਹੜੇ ਸਾਨੂੰ ਦੁੱਖ ਲੱਗੇ ਸਾਡੇ ਕਰਮਾਂ ਦੇ ਨੇ, ਸੁਣਦੇ ਰਹਿੰਦੇ, ਪਰ ਧਿਆਨ ਦੇ ਕੇ ਦੇਖੋ, ਮਨ ਫਿਰ ਨਹੀਂ ਮੰਨਦਾ, ਮਨ ਨਹੀਂ ਮੰਨਦਾ ਵੀ ਇਹ ਦੁੱਖ ਸਾਡੇ ਕਰਮਾਂ ਦੇ ਨੇ, ਸਾਨੂੰ ਭੋਗਣੇ ਹੀ ਪੈਣੇ ਨੇ। ਆਪਾਂ ਪੰਕਤੀ ਪੜ੍ਹ ਲਈ, ਲੇਖ ਨਾ ਮਿੱਟੀ ਹੇ ਸਕੀ ਜੋ ਲਿਖਿਆ ਕਰਦਾਰ, ਪੜ੍ਹ ਲਈ ਆਪਾਂ, ਬੜੀ ਯਾਦ ਹੈ ਆਪਾਂ ਨੂੰ, ਕੰਠ ਹੈਗੀ, ਸਭ ਨੂੰ ਪਤਾ ਹੈ ਪੰਕਤੀ ਆਉਣੀ, ਪਰ ਮੰਨਦਾ ਕੋਈ ਵੀ ਨਹੀਂ, ਕੋਈ ਨਹੀਂ ਮੰਨਦਾ, ਇਹ ਮਿਟਣੇ ਨਹੀਂ ਹੈਗੇ, ਕੋਈ ਨਹੀਂ ਮੰਨਣ ਨੂੰ ਤਿਆਰ। ਹਰ ਪ੍ਰਾਣੀ ਮਿਟਾਉਣ ਨੂੰ ਤਿਆਰ ਹੈ ਵੀ ਮਿਟ ਜਾਣ, ਪਰ ਜਿਹਦੇ ਜ਼ਰੀਏ ਮਿਟਣੇ ਨੇ ਉਹ ਕੰਮ ਕਰਨ ਨੂੰ ਤਿਆਰ ਨਹੀਂ। ਮਿਟਣੇ ਕਿਹਦੇ ਨਾਲ ਆ, ਨਾਮ ਨਾਲ, ਸਿਮਰਨ ਨਾਲ, ਉਹ ਕਰਨ ਨੂੰ ਤਿਆਰ ਨਹੀਂ। ਇਹਦਾ ਮਤਲਬ ਗੁਰੂ ਦੀ ਗੱਲ ਅਸੀਂ ਐਕਸੈਪਟ ਨਹੀਂ ਕਰਦੇ, ਪ੍ਰਵਾਨ ਨਹੀਂ ਕਰਦੇ ਕਿ ਜੋ ਗੁਰੂ ਜੀ ਕਹਿੰਦੇ ਆ ਉਹ ਅਸੀਂ ਕਰ ਲਈਏ, ਤੇ ਜਦੋਂ ਕਰ ਲਵਾਂਗੇ ਤੇ ਫਿਰ ਗੁਰੂ ਸਾਹਿਬਾਨ ਕਹਿੰਦੇ ਆ ਕਹੇ ਨਾਨਕ ਸੇਵ ਪਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ ਕਹਿੰਦੇ ਪਵਿੱਤਰ ਹੋ ਜਾਂਦੇ ਨੇ ਜਿਹੜੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਤੇ ਗੁਰੂ ਦੇ ਮਾਰਗ ਤੇ ਚੱਲ ਕੇ ਨਾਮ ਤੇ ਆਉਂਦੇ ਨੇ ਸਿਮਰਨ ਕਰਦੇ ਨੇ ਕਹਿੰਦੇ ਉਹਨਾਂ ਦੀ ਆਤਮਿਕ ਬਿਰਤੀ ਜਿਹੜੀ ਪਵਿੱਤਰ ਹੋ ਜਾਂਦੀ ਹੈ। ਸੋ ਗੁਰੂ ਪਿਆਰਿਓ ਮਲ ਚੜ੍ਹਦੀ ਕਲਾ ਕਰੇ ਸਮਾਂ ਹੋ ਗਿਆ, ਉਹ ਇੱਥੇ ਸਮਾਪਤੀ ਕਰਦੇ ਪਤੇ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।